ਬਖਸ਼ਿਸ਼ ਕਰ ਰਹੇ ਹਨ ਸਾਗਰ ਦੇ ਆਪ ਗੁਰਸਰਨੀ ਆਇਆ ਸਾਰਿਆਂ ਨਾਲ ਪਹਿਲਾਂ ਸਗਲ ਤੇ ਆਗ ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰ ਦੁਆਰ ਕਿਉਂਕਿ ਸਗਲ ਦੁਆਰ ਜਿਹੜੇ ਨੇ ਉਹਨਾਂ ਵਿੱਚੋਂ ਤੁਹਾਡਾ ਜਿਹੜਾ ਦੁਆਰ ਹੈ ਅੱਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿ ਛੁਪਾਰਾ ਵਾਰਾ ਇਸ ਕਰਕੇ ਵੱਡਾ ਤੇਰਾ ਦਰਬਾਰ ਸੱਚਾ ਉਹ ਤਖ਼ਤ ਇਹ ਜਿਹੜਾ ਵੱਡਾ ਦਰਬਾਰ ਹੈ ਔਰ ਇਹਦੇ ਵਿੱਚ ਮੈਂ ਸਗਨ ਤਿਆਗ ਸਾਰਾ ਕੁਝ ਜੋ ਮਾਇਆਵੀ ਹੈ ਸਾਰੀਆਂ ਜੋ ਗੰਦੀਆਂ ਗਲਤ ਚੀਜ਼ਾਂ ਹਨ ਜਿਹੜੀਆਂ ਔਗਣਾਂ ਹਨ ਹੋਰ ਉਪਾਸ਼ਨਾ ਹਨ ਹੋਰ ਮੋਹ ਪਿਆਰ ਹੈ ਇੱਧਰਲਾ ਸੰਸਾਰ ਦਾ ਮਾਇਆ ਦਾ ਪਦਾਰਥਾਂ ਦਾ ਇਹਨਾਂ ਸਾਰਿਆਂ ਨੂੰ ਛੱਡ ਕੇ ਸਗਲ ਤਿਆਗ ਤਿਆਗੀ ਬਣ ਕੇ ਤਿਆਗ ਕਰਕੇ ਕਾਮ ਕ੍ਰੋਧ ਔਰ ਮੋਹ ਵਿਕਾਰ ਦਾ ਮੈਂ ਆਪਦੀ ਸ਼ਰਨ ਵਿੱਚ ਆਇਆ ਹਾਂ ਜੀ
ਜਿਤ ਤੂੰ ਲਾਵੈ ਤਿਤ ਹਮ ਲਾਗੈ ਕਿਆ ਇਹ ਜੰਤ ਵਿਚਾਰੇ
ਇਹ ਜਿਹੜੇ ਵਿਚਾਰੇ ਜੰਤ ਨੇ ਇਹ ਕੀ ਚੀਜ਼ ਨੇ ਜਿੱਥੇ ਤੁਸੀਂ ਲਾ ਦਿੰਦੇ ਹੋ ਉੱਥੇ ਹੀ ਇਹ ਜੀਵ ਲੱਗ ਜਾਂਦਾ ਹੈ ਇਹਦੇ ਵਿੱਚ ਰਾਤ ਦੀ ਕਥਾ ਵਿੱਚ ਵੀ ਆਪਾਂ ਵਿਚਾਰ ਕੀਤੀ ਸੀ ਕੁਛ ਖਾਸ ਵਚਨ ਜਿਹੜੇ ਨੇ ਉਹਨਾਂ ਦਾ ਹਮੇਸ਼ਾ ਧਿਆਨ ਰੱਖੀਏ ਜੇ ਕੁਛ ਗ੍ਰਹਿਣ ਕਰਨਾ ਆਪ ਗਵਾਈਏ ਤਾਂ ਸਭ ਪਾਈਏ ਔਰ ਕੈਸੀ ਚਤੁਰਾਈ ਇੱਕ ਆਪਣੇ ਅੰਦਰ ਹੈ ਚੀਜ਼ ਆਪਾ ਭਾਵ ਛੱਡਣਾ ਆਪਣੀ ਬੁੱਧੀ ਨੂੰ ਆਪਣੀ ਵਿੱਦਿਆ ਨੂੰ ਆਪਣੇ ਪੈਸੇ ਨੂੰ ਆਪਣੀ ਹਰ ਚੀਜ਼ ਨੂੰ ਛੱਡ ਕੇ ਗ੍ਰਹਿਣ ਕਰਨ ਵਾਲੀ ਵਿਅਕਤੀ ਬਣਾਉਣੀ ਵਾਂਗਵੇ ਕਰ ਦੇਣਾ ਆਪਣੇ ਆਪ ਨੂੰ ਅਤੇ ਉੱਧਰੋਂ ਜੋ ਆਵੇਗਾ ਗੁਰੂ ਸਾਹਿਬ ਵੱਲੋਂ ਉਪਦੇਸ਼ ਮੈਂ ਉਸੇ ਨੂੰ ਹੀ ਸੁਣਨਾ ਹੈ ਤਾਂ ਆਪਣਾ ਕੁਛ ਨਹੀਂ ਦੱਸਣਾ ਅਤੇ ਨਾ ਜਣਾਉਣਾ ਆਪਣਾ ਆਪ ਮਹਾਰਾਜ ਜੀ ਕਹਿੰਦੇ ਨੇ ਆਪਣਾ ਆਪ ਛੱਡ ਕੇ ਜਿਹੜਾ ਜੀਵ ਤੁਰ ਪੈਂਦਾ ਉਹਦੇ ਰਸਤੇ ਉੱਤੇ ਜਿਹੜਾ ਆਪਣਾ ਪੱਲਾ ਇਉਂ ਤਿਆਰ ਕਰ ਲੈਂਦਾ ਭਾਂਡਾ ਧੋਏ ਬੈਸ ਧੁੱਪ ਦੇ ਰਹੋ ਤਾਂ ਉਹ ਦੁੱਧੇ ਤੋਂ ਜਾਓ ਮਹਾਰਾਜ ਜੀ ਕਹਿੰਦੇ ਨੇ ਆਪਣਾ ਭਾਂਡਾ ਪਹਿਲਾਂ ਸਿੱਧਾ ਕਰੋ ਮਾੜੀ ਅੰਦਰ ਆਪ ਜੀ ਨੇ ਵਚਨ ਕੀਤਾ ਉਹਦਾ ਭਾਂਡਾ ਕੱਛ ਨਾ ਸਮਾਵੇ ਹੁਣ ਆਪਾਂ ਕਿਸੇ ਤੋਂ ਕੋਈ ਵੀ ਚੀਜ਼ ਲੈਣੀ ਹੈ ਲੰਗਰ ਵਿੱਚ ਬੈਠੇ ਹਾਂ ਪੁੱਠਾ ਗਲਾਸ ਕਰਕੇ ਕਹੀਏ ਇਹ 'ਚ ਪਾਣੀ ਪਾ ਪੁੱਠੇ ਗਲਾਸ ਵਿੱਚ ਕਦੇ ਪਾਣੀ ਨਹੀਂ ਪੈਂਦਾ ਪੁੱਠੀ ਥਾਲੀ ਵਿੱਚ ਕਦੇ ਦਾਲ ਨਹੀਂ ਪੈਂਦੀ ਪ੍ਰਸ਼ਾਦਾ ਨਹੀਂ ਪੈਂਦਾ ਮਹਾਰਾਜ ਜੀ ਕਹਿੰਦੇ ਸਿੱਧਾ ਅੰਮ੍ਰਿਤ ਪਵੈ ਨਿਹਾਰ ਸਿੱਧੇ ਭਾਂਡੇ ਵਿੱਚ ਹੀ ਅੰਮ੍ਰਿਤ ਪੈਂਦਾ ਭਾਂਡਾ ਹੱਛਾ ਸੋਏ ਜੋ ਸੁਭਾਵ ਸੀ ਭਾਂਡਾ ਅੱਤ ਮਲੀਨ ਧੋਤਾ ਹੱਛਾ ਨਾ ਹੋਏ ਸੀ ਸੋ ਭਾਂਡਾ ਸਿੱਧਾ ਕਰਨਾ ਭਾਂਡਾ ਸੁੱਚਾ ਕਰਨਾ ਭਾਂਡੇ ਨੂੰ ਸਾਫ ਰੱਖਣਾ ਭਾਂਡੇ ਦੇ ਵਿੱਚ ਅੰਮ੍ਰਿਤ ਪਵਾਉਣ ਦੀ ਇੱਛਾ ਰੱਖਣੀ ਜੇ ਭਾਂਡਾ ਪਹਿਲਾਂ ਵੀ ਭਰਿਆ ਹੋਇਆ ਵਸਤੂ ਅੰਦਰ ਵਸਤ ਸਮਾਵੈ ਭਾਂਡੇ ਵਿੱਚ ਵਸਤੂ ਹੁਣ ਤਾਂ ਪੈ ਸਕਦੀ ਹੈ ਜੇ ਪਹਿਲਾਂ ਉਹਦੇ ਵਿੱਚ ਲੱਸੀ ਸ਼ਹਿਦ ਜਾਂ ਕੋਈ ਪਾਣੀ ਕੋਈ ਚੀਜ਼ ਭਰੀ ਹੋਈ ਹੈ ਦੂਜੀ ਹੋਵੇ ਪਾਸ ਜੇ ਆਪਾਂ ਉਹ ਭਾਂਡੇ 'ਚ ਦੁੱਧ ਪਵਾਉਣਾ ਹੈ ਫਿਰ ਆਪਾਂ ਉਹ ਜਿਹੜਾ ਭਾਂਡਾ ਉਹਦੇ ਵਿੱਚ ਜਿਹੜੀ ਪਹਿਲੀ ਚੀਜ਼ ਪਾਈ ਹੋਈ ਹੈ ਉਹਨੂੰ ਕੱਢਾਂਗੇ ਵਿੱਚੋਂ ਫਿਰ ਉਹਦੇ ਵਿੱਚ ਦੁੱਧ ਪੈ ਸਕਦਾ ਅੰਮ੍ਰਿਤ ਵਰਗਾ। ਮਹਾਰਾਜ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਸਾਡਾ ਉਪਦੇਸ਼ ਤੁਹਾਨੂੰ ਮਿਲਦਾ ਹੁੰਦਾ ਉਦੋਂ ਉਹਦੇ ਵਿੱਚ ਇੱਕ ਬਹੁਤ ਵੱਡਾ ਆਪਣਾ ਵਿਘਨ ਖੜਾ ਹੁੰਦਾ। ਆਪਣੀ ਬੁੱਧੀ ਆਪਣਾ ਆਪਾ ਭਾਵ ਉਸ ਉਪਦੇਸ਼ ਨਾਲ ਟਕਰਾਉਂਦਾ, ਟਕਰਾਅ ਦੀ ਨੀਤੀ ਹੋ ਜਾਂਦੀ ਹੈ ਕਿ ਇਹ ਗੱਲ ਤਾਂ ਮੈਨੂੰ ਵੀ ਪਤਾ, ਇਹ ਤਾਂ ਮੈਂ ਵੀ ਸਿਆਣਾ, ਇਹ ਤਾਂ ਸਾਨੂੰ ਵੀ ਆਉਂਦੀ ਹੈ, ਇਹ ਤਾਂ ਮੈਂ ਨੈੱਟ 'ਤੇ ਦੇਖੀ ਸੀ, ਇਹ ਤਾਂ ਮੈਂ ਫਲਾਨੀ ਪੁਸਤਕ ਵਿੱਚ ਪੜ੍ਹੀ ਸੀ। ਨਹੀਂ, ਉਹਨਾਂ 'ਤੇ ਇਹਦਾ ਬੜਾ ਫਰਕ ਹੁੰਦਾ ਆਪਸ ਵਿੱਚ ਦੇਖਣ ਦਾ। ਜਿਵੇਂ ਕੋਈ ਮਹਾਂਪੁਰਸ਼ਾਂ ਨੂੰ ਕੋਈ ਮਾਤਾ ਕਹਿਣ ਲੱਗੇ ਕਿ ਬੱਚੇ ਨੂੰ ਨਾਮਦਾਨ ਬਖਸ਼, ਅਤੇ ਉਦਾਹਰਨ ਵਿੱਚ ਉਹ ਸਾਖੀ ਹੁੰਦੀ ਹੈ, ਜੋ ਕਹਿਣ ਲੱਗੇ ਇਹਨੂੰ ਇੱਥੇ ਛੱਡ ਜਾਓ, ਸੇਵਾ ਕਰੂਗਾ 5-4 ਸਾਲ, ਹਿਰਦਾ ਕੁੱਲ ਹੋਵੇ ਸੇਵਾ ਦੇ ਨਾਲ, ਫਿਰ ਆਪਾਂ ਇਹਨੂੰ ਇਸ ਪਾਸੇ ਲਾਵਾਂਗੇ ਨਾਮ ਵਾਲੇ ਪਾਸੇ। ਉਹਨੇ 5 ਸਾਲ ਸੇਵਾ ਕੀਤੀ, ਮਹਾਂਪੁਰਸ਼ ਕਹਿ ਰਹੇ ਜਾ ਬੱਚਾ ਤੇ ਅਸੀਂ ਇਸ਼ਨਾਨ ਕਰ, ਸਾਫ਼ ਸੁਥਰੇ ਵਸਤਰ ਪਾ ਕੇ ਆ ਕੇ ਸਾਹਮਣੇ ਬੈਠ, ਆਪਣੀ ਕਮਾਈ ਵਿੱਚੋਂ ਤੈਨੂੰ ਗਿਣਤਾ ਦਿੰਦੇ। ਉਸ ਵਕਤ ਜਦੋਂ ਸਾਹਮਣੇ ਬਿਠਾ ਕੇ ਮਹਾਂਪੁਰਸ਼ਾਂ ਨੇ ਸਤਨਾਮ ਵਾਹਿਗੁਰੂ ਕਿਹਾ, ਬੋਲ ਬੁੱਤ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਅੱਗੇ ਪੁੱਤ ਕਹਿਣ ਲੱਗਿਆ, ਆਪਾ ਭਾਵ ਜਿਹਦੇ ਅੰਦਰ ਹਲੇ ਖੜਾ ਸੀ, ਜਿਹਦੇ ਅੰਦਰ ਆਪਣੀ ਬੁੱਧੀ ਦੀ ਸਿਆਣਪ ਸੀ, ਕਹਿੰਦਾ ਇਹ ਤਾਂ ਮੈਨੂੰ ਪਤਾ ਹੀ ਹੈ, ਇਹ ਤਾਂ ਮੇਰੀ ਮਾਂ ਰੋ ਜੀ ਕਹਿੰਦੀ ਉੱਠ ਪੁੱਤ ਸਤਨਾਮ ਵਾਹਿਗੁਰੂ, ਇਹ ਤਾਂ ਪਤਾ ਹੀ ਹੈ ਇਹ ਨਾਮਦਾਨ ਕਿਹੜਾ ਹੋ ਗਿਆ। ਮਹਾਂਪੁਰਸ਼ ਕਹਿਣ ਲੱਗੇ, ਤੇਰੀ ਮਾਤਾ ਦੀ ਕਮਾਈ ਨਹੀਂ ਹੈ, ਅਸੀਂ ਕਿੰਨੇ ਜਨਮਾਂ ਤੋਂ ਕਿੰਨਿਆਂ ਸਮਿਆਂ ਤੋਂ ਇਹ ਨਾਮ ਦੇ ਉੱਤੇ ਮਿਹਨਤ ਕੀਤੀ, ਕਮਾਈ ਕੀਤੀ, ਅਭਿਆਸ ਕੀਤਾ ਹੋਇਆ, ਅਸੀਂ ਇਕੱਲਾ ਤੈਨੂੰ ਸਤਨਾਮ ਵਾਹਿਗੁਰੂ ਨਹੀਂ ਕਹਾਂਗੇ, ਸੱਚਮੁੱਚ ਸਤਨਾਮ ਵਾਹਿਗੁਰੂ ਦੇ ਕਿਣਕੇ ਵਿੱਚੋਂ ਕਿਣਕਾ ਦੇਵਾਂਗੇ, ਕਮਾਈ ਵਿੱਚੋਂ ਕਿਣਕਾ ਦੇਵਾਂਗੇ। ਇਹ ਬੇਨਤੀ ਕੀਤੀ ਸੀ ਰਾਤ ਵੀ ਸੰਗਤ ਨੂੰ। ਸਮੁੰਦਰ ਦਾ ਪਾਣੀ ਖਾਰਾ, ਅਧੂਰਾ ਗੁਰੂ, ਅਧੂਰਾ ਮਹਾਂਪੁਰਖ, ਅਧੂਰਾ ਕੋਈ ਵੀ ਬੰਦਾ ਜਦੋਂ ਸਾਨੂੰ ਚੀਜ਼ ਦਿੰਦਾ, ਸਮੁੰਦਰ ਦੇ ਖਾਰੇ ਪਾਣੀ ਵਰਗੀ ਹੁੰਦੀ ਆ। ਮੰਤਰ ਤਾਂ ਅੱਜ ਕੱਲ੍ਹ ਨਕਲੀ ਗੁਰੂ ਬੜੇ ਦੇਈ ਜਾਂਦੇ ਨੇ, ਉਹ ਸਮੁੰਦਰ ਦੇ ਖਾਰੇ ਪਾਣੀ ਵਰਗਾ ਮੰਤਰ ਹੈ। ਉਹਨੇ ਭਲਾ ਨਹੀਂ ਕਰਨਾ, ਸਮੁੰਦਰ ਦਾ ਪਾਣੀ ਜੇ ਬਹੁਤਾ ਚਿਰ ਵਿੱਚ ਬੈਠ ਜਾਓ ਸਰੀਰ ਖਰਾਬ ਕਰ ਦਿੰਦਾ, ਪੀਣ ਲੱਗ ਜਾਓ ਤਾਂ ਅੰਦਰੋਂ ਖਰਾਬ ਕਰ ਦਿੰਦਾ। ਮਹਾਂਪੁਰਸ਼ ਸਤਿਗੁਰੂ ਮਹਾਰਾਜ ਜੀ ਜੋ ਗੁਰਮੁਖ ਪਿਆਰੇ ਨੇ, ਇਹ ਕਿਵੇਂ ਦਿੰਦੇ ਨੇ? ਇਹ ਉਵੇਂ ਦਿੰਦੇ ਨੇ ਜਿਵੇਂ ਸਮੁੰਦਰ ਦੇ ਵਿੱਚ ਸੋ ਵਾਸ਼ਪੀਕਰਨ ਦੇ ਤਰੀਕੇ ਨਾਲ ਭਾਵ ਬਣ ਕੇ ਅਸਮਾਨ ਦੇ ਵਿੱਚ ਜਾ ਕੇ ਉਹੀ ਭਾਵ ਬੱਦਲ ਬਣ ਕੇ, ਜਦੋਂ ਮੀਂਹ ਪੈਂਦਾ ਤਾਂ ਉਹ ਮਿਠਾਸ ਭਰਿਆ ਪਾਣੀ ਬਣ ਜਾਂਦਾ। ਉਹੀ ਪਾਣੀ ਮੱਛੀਆਂ ਵੀ ਪੀਂਦੀਆਂ ਨੇ, ਉਹੀ ਪਾਣੀ ਬੰਦੇ ਵੀ ਪੀਂਦੇ ਨੇ। ਸਮੁੰਦਰ ਦਾ ਪਾਣੀ ਇਕੱਠਾ ਕਰਕੇ ਆਪਾਂ ਨੂੰ ਵੀ ਪਹੁੰਚਦਾ, ਉਹੀ ਪਾਣੀ ਹੈ ਜੋ ਬੱਦਲਾਂ ਤੋਂ ਬਣਦਾ। ਪੂਰਾ ਗੁਰੂ ਹਮੇਸ਼ਾ ਬੱਦਲ ਦੀ ਤਰ੍ਹਾਂ ਵਰਖਾ ਕਰਦਾ, ਪੂਰਨ ਪੁਰਖ ਹਮੇਸ਼ਾ ਬੱਦਲ ਦੀ ਤਰ੍ਹਾਂ ਮਿਠਾਸ ਭਰੀ ਵਰਖਾ ਕਰਦੇ ਨੇ, ਅਤੇ ਨਕਲੀ ਗੁਰੂ, ਨਕਲੀ ਮੰਤਰ, ਨਕਲੀ ਕੱਚੀਆਂ ਚੀਜ਼ਾਂ ਸਾਰੀਆਂ ਸਮੁੰਦਰ ਦੇ ਖਾਰੇ ਪਾਣੀ ਵਰਗੀਆਂ ਹੁੰਦੀਆਂ ਨੇ। ਇਸ ਕਰਕੇ ਆਪਾਂ ਜਦੋਂ ਗ੍ਰਹਿਣ ਕਰਨਾ, ਜਿਵੇਂ ਬਾਹਰ ਆਪਣਾ ਜੋੜਾ ਉਤਾਰ ਕੇ ਆਏ ਹਾਂ, ਹੱਥ ਪੈਰ ਧੋ ਕੇ ਆਏ ਹਾਂ, ਇਸੇ ਤਰ੍ਹਾਂ ਹੀ ਬਾਹਰ ਜਿਹੜਾ ਆਪਾ ਭਾਵ ਹੈ ਉਹਦਾ ਤਿਆਗ ਬਾਹਰ ਹੀ ਕਰ ਦਿਓ। ਮੈਂ ਅੰਦਰ ਜਾਣਾ, ਮੈਂ ਕੁਛ ਲੈਣ ਜਾਣਾ, ਆਪਣੀ ਬੁੱਧੀ ਨੂੰ ਮੈਂ ਇੱਕ ਪਾਸੇ ਰੱਖ ਕੇ ਸਗਲ ਤਿਆਗ ਸਾਰੀਆਂ ਚੀਜ਼ਾਂ ਛੱਡ ਕੇ ਗੁਰਸਰਨੀ ਆਇਆ ਹਾਂ। ਰੱਖ ਲਓ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਂ ਭਾਂਡਾ ਸਾਫ਼ ਕਰਕੇ ਆਇਆ, ਭਾਂਡਾ ਸਿੱਧਾ ਕਰਕੇ ਆਇਆ, ਮੈਨੂੰ ਇਸ ਭਾਂਡੇ ਵਿੱਚ ਨਾਮ ਰੂਪ ਵਸਤੂ ਪਾ ਦਿਓ ਜੀ।
ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ।
ਇਹ ਮੇਰੇ ਰਮੇ ਹੋਏ ਰਾਮ ਦਾ ਅਰਥ ਹੁੰਦਾ ਜਿਹੜਾ ਵਿਆਪਕ ਹੈ, ਰਮਿਆ ਹੋਇਆ, ਰਮਿਆ ਹੋਇਆ ਹੋਣ ਕਰਕੇ ਉਹਨੂੰ ਰਾਮ ਕਿਹਾ। ਇਹ ਮੇਰੇ ਰਾਮ ਜੀ, ਪ੍ਰਭੂ ਸੱਤਾ ਦੇਣ ਵਾਲੇ ਪਰਮੇਸ਼ਰ ਜੀ, ਅੰਤਰ ਅੰਦਰ ਦੀ ਜਾਮੀ ਹੁੰਦਾ ਜਾਣਨ ਵਾਲੇ ਹੋ, ਤੁਸੀਂ ਜਾਣੀ ਜਾਣ ਹੋ। ਇਹ ਚੀਜ਼ ਬੜੀ ਵੱਡੀ ਹੈ, ਆਪਣੇ ਸਤਿਗੁਰੂ ਨੂੰ ਅੰਤਰਜਾਮੀ ਸਮਝਣਾ, ਮਹਾਰਾਜ ਨੂੰ ਮੇਰਾ ਕੁੱਲ ਟੋਟਲ ਪਿਛਲਾ ਅਗਲਾ ਸਾਰਾ ਜਨਮ ਪਤਾ। ਆਪਾਂ ਜਦੋਂ ਦੇਖਦੇ ਹਾਂ ਕਿਸੇ ਬੰਦੇ ਨੂੰ, ਆਪਾਂ ਸਿਰਫ ਸਰੀਰ ਦੇਖਦੇ ਹਾਂ, ਫਲਾਨਾ ਬੰਦਾ ਆ ਗਿਆ, ਡਾਕਟਰ ਕਹਿੰਦੇ ਨੇ ਇਹਨੂੰ ਬਿਮਾਰੀ ਬੜੀ ਭਿਆਨਕ ਹੈ, ਕਹਿੰਦੇ ਦਿਖਦੀ ਨਹੀਂ ਸਰੀਰ ਦੇ ਬਾਹਰ ਤਾਂ ਦਿਖਦੀ ਨਹੀਂ, ਉਹ ਸਿਟੀ ਸਕੈਨ ਕਰਦੇ ਨੇ, ਹੋਰ ਕਈ ਚੀਜ਼ਾਂ ਨੇ ਜਿਹੜੀਆਂ ਮਸ਼ੀਨਾਂ ਵਿੱਚ ਬੰਦਾ ਲੰਮਾ ਪਾ ਲੈਂਦੇ ਨੇ, ਇਕੱਲੀ ਇਕੱਲੀ ਦਿਮਾਗ ਦੀ ਸਰੀਰ ਦੀ ਹਰੇਕ ਚੀਜ਼ ਸਾਹਮਣੇ ਆ ਜਾਂਦੀ ਹੈ। ਆਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਦਿਖ ਰਹੀਆਂ ਕਿ ਇਹਦੇ ਅੰਦਰ ਆ ਬਿਮਾਰੀਆਂ। ਸਤਿਗੁਰੂ ਮਹਾਰਾਜ ਦੇ ਸਾਹਮਣੇ ਜਦੋਂ ਆਪਾਂ ਆਉਂਦੇ ਹਾਂ, ਆਪਾਂ ਹੁਣ ਸਾਰਿਆਂ ਦੇ ਸਾਹਮਣੇ ਬੈਠੇ ਹਾਂ, ਆਪਾਂ ਨੂੰ ਆਪਣਾ ਇੱਕ ਸਰੀਰ ਦਿਖਦਾ, ਸਥੂਲ ਸਰੀਰ। ਜਦੋਂ ਸਤਿਗੁਰ ਦੇ ਸਾਹਮਣੇ ਆਉਂਦੇ ਹਾਂ, ਅੰਤਰਯਾਮੀ ਦਾ ਮਤਲਬ ਹੈ ਉਹ ਸਥੂਲ ਸਰੀਰ ਦੇਖਦੇ ਨੇ, ਇਹਦੇ ਅੰਦਰ ਸੂਖਮ ਸਰੀਰ ਹੈ 17 ਤੱਤਾਂ ਦਾ, ਉਹਨੂੰ ਦੇਖਦੇ ਨੇ। ਉਹਦੇ ਅੰਦਰ ਫਿਰ ਇੱਕ ਕਾਰਨ ਦੇਹੀ ਆ, ਉਹਨੂੰ ਦੇਖਦੇ ਨੇ। ਤਿੰਨ ਸਰੀਰ ਤਾਂ ਇਹੀ ਨੇ ਸਾਡੇ, ਕਿਉਂਕਿ ਜੇ ਮੈਂ ਇਸ ਤੋਂ ਅੱਗੇ ਗਿਆ ਫਿਰ ਉਹ ਕੁਸ਼ਚਨ ਜ਼ਿਆਦਾ ਡੂੰਘੇ ਹੋ ਜਾਣੇ ਆ, ਉਹ ਜਵਾਬ ਬਹੁਤ ਡੂੰਘੇ। ਦੇਹੀਆਂ ਤਾਂ ਆਪਣੀਆਂ ਬਹੁਤ ਨੇ ਪਰ ਉਹ ਸੁਣਾਉਣ ਯੋਗ ਨਹੀਂ ਹੈ ਚੀਜ਼ਾਂ। ਵਿਦਿਆਰਥੀ ਜਿੰਨੇ ਕਹਿ ਗਏ ਉਸੇ ਉਨੀ ਕੁ ਚੀਜ਼ ਹੀ ਬਹੁਤ ਹੈ ਕਿ ਤਿੰਨ ਦੇਹਾਂ ਤਾਂ ਹੈ ਹੀ ਨਾ ਆਪਣੇ। ਸਤਿਗੁਰੂ ਮਹਾਰਾਜ ਜੀ ਆਪਣੇ ਮਨ ਅਤੇ ਬੁੱਧ ਨੂੰ ਦੇਖਦੇ ਨੇ, ਆਪਣੀ ਆਤਮਾ ਨੂੰ ਦੇਖਦੇ ਨੇ। ਜਦੋਂ ਇੱਕ ਸਿੱਖ ਆਉਂਦਾ ਤਾਂ ਉਹਦੇ ਪਿਛਲੇ ਜਿੰਨੇ ਜਨਮ ਹੁੰਦੇ ਨੇ, ਆਉਣ ਵਾਲਾ ਜਿੰਨਾ ਸਮਾਂ ਹੁੰਦਾ, ਸਾਰਾ ਨਜ਼ਰ ਆਉਂਦਾ ਹੈ। ਮਹਾਰਾਜ ਜੀ ਫਿਰ ਅੰਤਰਜਾਮੀ ਜੀ ਦੇਖਦੇ ਨੇ ਇਹ ਬੰਦਾ ਹਾਲੇ ਸੇਵਾ ਦੇ ਯੋਗ ਹੈ, ਇਹ ਬੰਦਾ ਪਾਠ ਦੇ ਯੋਗ ਹੈ, ਇਹ ਬੰਦਾ ਅਭਿਆਸ ਦੇ ਯੋਗ ਹੈ, ਇਹ ਬੰਦਾ ਸਿਮਰਨ ਦੇ ਯੋਗ ਹੈ, ਇਹ ਬੰਦੇ ਨੂੰ ਕੀਰਤਨ ਦੀ ਜ਼ਿਆਦਾ ਲੋੜ ਹੈ, ਇਹ ਬੰਦਾ ਇਸ ਚੀਜ਼ ਦੇ ਯੋਗ ਹੈ। ਮਹਾਰਾਜ ਜੀ ਫਿਰ ਯੋਗਤਾ ਦੇਖ ਕੇ ਅੰਤਰਜਾਮਤਾ ਨਾਲ ਸਿੱਖ ਨੂੰ ਹੁਕਮ ਕਰ ਦਿੰਦੇ ਹਨ,
ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਿਤ ਸਵਾਮੀ ਰਹਾਉ।
ਹੁਣ ਸਵਾਮੀ ਮਾਲਕ ਜੀ ਅੱਗੇ, ਦਿਆਲੂ ਜੀ ਅੱਗੇ ਬੇਨਤੀ ਕਰਨੀ ਜੀ ਵਿਆਸੂ ਨੇ, ਆਪ ਜੀ ਮੇਰੇ ਤੇ ਕਿਰਪਾ ਕਰੋ, ਮੈਂ ਗੁਣ ਗਾਵਾਂ, ਕਿਉਂਕਿ ਤੁਹਾਡੀ ਕਿਰਪਾ ਤੋਂ ਬਿਨਾਂ ਉਹ ਜਿਹੜੀਆਂ ਅਣਦਿੱਖ ਕਈ ਪ੍ਰਕਾਰ ਦੀਆਂ ਮੈਲਾਂ ਚਿੰਬੜੀਆਂ ਹੋਈਆਂ ਮੈਨੂੰ, ਉਹ ਅਣਦਿੱਖ ਮੈਲਾਂ ਐਸੀਆਂ ਨੇ ਜਿਹੜੀਆਂ ਸਾਨੂੰ ਹੋਰ ਪਾਸੇ ਨੂੰ ਖਿੱਚ ਰਹੀਆਂ, ਅਤੇ ਸਾਨੂੰ ਮਹਾਰਾਜ ਜੀ ਉਹ ਪਿਆਰ ਨਹੀਂ ਹੈਗਾ ਸਾਡੇ ਵਿੱਚ। ਪ੍ਰੇਮ ਪ੍ਰੇਮ ਤੋਂ ਬਿਨਾਂ ਸਰੀਰ ਬਿਲਕੁਲ ਹੀ ਸੱਖਣਾ ਹੈ। ਜਿਸ ਪਿੰਜਰ ਮੈਂ ਬਿਰਹ ਨਹੀਂ, ਮਹਾਰਾਜ ਕਹਿੰਦੇ ਜਿਹਦੇ ਵਿੱਚ ਪਿਆਰ ਹੀ ਹੈ ਨਹੀਂ ਸਰੀਰ ਵਿੱਚ, ਸੋ ਪਿੰਜਰ ਲੈ ਚਾਰ, ਕਹਿੰਦੇ ਸਾੜ ਦੋ ਇਹੋ ਜਿਹੇ ਸਰੀਰ ਨੂੰ। ਹਾਂ, ਇਹ ਮਹਾਰਾਜ ਜੀ ਕਹਿੰਦੇ ਉਹ ਸਰੀਰ ਕਰਨਾ ਕੀ ਆਪਾਂ ਨੇ ਜਿਹੜੇ ਸਰੀਰ ਦੇ ਅੰਦਰ ਪਿਆਰ ਨਹੀਂ ਹੈ। ਇਸ ਕਰਕੇ ਇਹ ਜਿਹੜੀ ਚੀਜ਼ ਹੈ ਸਾਰੀ, ਮਹਾਰਾਜ ਜੀ ਮੈਨੂੰ ਪਿਰਮ ਪਿਆਲਾ ਬਖਸ਼ੋ ਆਪਣਾ, ਮੇਰੇ ਅੰਦਰ ਇਹੋ ਜਿਹੀ ਤੜਫਣਾ ਦੇ ਰਹੇ ਹੋ ਕਿ ਜੇ ਮੈਂ ਆਖਾਂ ਜੀਵਾਂ ਵਿਸਰੈ ਮਰ ਜਾਵਾਂ, ਜੇ ਮੈਂ ਨਾਮ ਜਪਾਂ ਤਾਂ ਹੀ ਮੇਰਾ ਜਾਣਾ ਹੋਵੇ, ਜੇ ਮੈਂ ਨਾਮ ਨਾ ਜਪਾਂ ਤਾਂ ਫਿਰ ਮੇਰਾ ਮਰਨਾ ਹੁੰਦਾ। ਕਿ ਮੱਛੀ ਹੈ, ਮੱਛੀ ਨੂੰ ਪਾਣੀ ਦੇ ਵਿੱਚੋਂ ਕੱਢਦੇ ਹੈ, ਮੱਛੀ ਤੜਫਣ ਲੱਗ ਜਾਂਦੀ ਹੈ। ਅਤੇ ਇਸ ਕਰਕੇ ਸਤਿਗੁਰੂ ਮਹਾਰਾਜ ਮੈਨੂੰ ਜੇ ਇੱਕ ਦਿਨ ਦਰਸ਼ਨ ਨਾ ਹੋਣ, ਆਪਾਂ ਕਹਿੰਦੇ ਮੇਰਾ ਮਹਾਰਾਜ ਨਾਲ ਪਿਆਰ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ, ਅਤੇ ਹਫ਼ਤਾ ਹਫ਼ਤਾ ਗੁਰਦੁਆਰੇ ਨਹੀਂ ਆਉਣਾ, ਮਹੀਨਾ ਨਹੀਂ ਆਉਣਾ, ਕੋਈ ਪਿਆਰ ਨਹੀਂ ਹੈ। ਬਾਣੀ ਦਾ ਨਿਤਨੇਮ ਹੀ ਨਹੀਂ ਕੀਤਾ ਅੱਜ, ਉਹਦਾ ਮਤਲਬ ਪਿਆਰ ਨਹੀਂ ਹੈ, ਕਿਉਂਕਿ ਤੜਫਣਾ ਹੀ ਨਹੀਂ ਹੈ ਮਨ ਦੇ ਅੰਦਰ। ਮੈਂ ਰਹਿ ਹੀ ਨਹੀਂ ਸਕਦਾ ਤੁਹਾਡੇ ਬਿਨਾਂ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲਦਾ ਜੀਉ। ਮਹਾਰਾਜ ਜੀ ਕਹਿੰਦੇ ਰੋਟੀ ਬਿਨਾਂ ਤੁਸੀਂ ਰਹਿ ਨਹੀਂ ਸਕਦੇ, ਮਾਤਾ ਆਪਣੇ ਛੋਟੇ ਜਿਹੇ ਬੱਚੇ ਬਿਨਾਂ ਜਿਉਂ ਨਹੀਂ ਸਕਦੀ, ਜੇ ਬੱਚਾ ਵਿਛੜ ਜੇ ਬੱਚਾ ਨਹੀਂ ਰਹਿ ਸਕਦਾ ਉਹ ਤੜਫਦਾ, ਪਤੀ ਪਤਨੀ ਵਿਛੋੜਾ ਹੋ ਜੇ ਤੜਫਦੇ ਨੇ, ਸੰਸਾਰ ਵਿੱਚ ਦੇਖੋ ਵਿਛੋੜਾ ਹੋਏ ਤੜਫਦੇ ਨੇ, ਪਰ ਕਦੇ ਗੁਰੂ ਗ੍ਰੰਥ ਸਾਹਿਬ ਨਾਲੋਂ ਸਾਡਾ ਵਿਛੋੜਾ ਹੋਇਆ ਆਪਾਂ ਤੜਫਦੇ, ਕਦੇ ਬਾਣੀ ਨਾਲੋਂ, ਕਦੇ ਕਕਾਰਾਂ ਨਾਲੋਂ, ਕਦੇ ਟਾਈਮ ਬੇਟਾਈਮਾ ਹੋ ਗਿਆ ਨਿਤਨਾ ਨਿਤਨੇਮ ਦਾ ਤੜਫਦੇ। ਮਹਾਰਾਜ ਕਹਿੰਦੇ ਇਸ ਕਰਕੇ ਇਹ ਮੰਗੋ ਕਿ ਮਹਾਰਾਜ ਮੇਰੇ ਅੰਦਰ ਤੜਫਣਾ ਪੈਦਾ ਹੋ ਜੇ, ਜੇ ਮੈਂ ਥੋੜ੍ਹੀ ਦੇਰ ਵੀ ਤੁਹਾਨੂੰ ਭੁੱਲ ਗਿਆ ਤਾਂ ਮੇਰਾ ਮਨ ਤੜਫਣ ਲੱਗ ਜਾਵੇ।
ਆਠ ਪਹਿਰ ਪ੍ਰਭ ਆਪਣਾ ਦਿਹਾਈਐ ਗੁਰ ਪ੍ਰਸਾਦ ਭਾਉ ਤਰੀਐ।
ਪਹਿਰ ਸਤਿਗੁਰੂ ਮਹਾਰਾਜ ਕਹਿੰਦੇ ਆਪਣਾ ਜੋ ਹੈ, ਇਹਦੇ ਵਿੱਚ ਇੱਕ ਖਾਸ ਬਚਨ ਆਇਆ ਆਪਣਾ। ਕਈ ਵਾਰੀ ਆਪਾਂ ਗੱਲ ਕਰਦੇ ਹਾਂ ਸਾਡਾ ਕਾਕਾ ਜਾਂ ਸਾਡਾ ਘਰ, ਮੇਰਾ ਇਹ ਚੀਜ਼ ਹੈ, ਉਹ ਜਦੋਂ ਸਾਡਾ ਮੇਰਾ ਤੇਰਾ ਮਗਾਨਾਪਣ ਦਿਖਦਾ ਉਸ ਗੱਲ ਦੇ ਵਿੱਚ। ਸੋ ਸਾਡਾ ਇਹ ਗੱਲ ਜਦੋਂ ਬੋਲਦੇ ਸਾਡਾ ਮਹਾਰਾਜ ਜੀ ਕਹਿੰਦੇ ਨੇ ਆਪਣਾ ਆਪਣਾ ਜਿਹੜਾ ਨਾ ਪ੍ਰਭੂ ਹੈ ਸਾਰਿਆਂ ਦਾ ਸਾਂਝਾ ਹੈ ਕਿਉਂਕਿ ਆਪਾਂ ਸਾਰੇ ਉਹਦੀ ਅੰਸ਼ ਹਾਂ। ਆਪਣਾ ਪ੍ਰਭੂ ਅੱਠੇ ਪਹਿਰ ਇੱਕ ਤੈ ਲਿਆ ਮੰਨੇ ਨਾ ਹੁਕਮਾ ਪਾਰ। ਅੱਠੇ ਪਹਿਰ ਪਰਮੇਸ਼ੁਰ ਨੂੰ ਧਿਆਉਂਦੇ ਰਹੋ ਧਿਆਉਂਦੇ ਰਹੋ ਕਿਉਂਕਿ ਉਹ ਸਵਾਸਾਂ ਦੀ ਤਰ੍ਹਾਂ ਜਿਵੇਂ ਸਵਾਸਾਂ ਦੀ ਸਰੀਰ ਨੂੰ ਸਦਾ ਹੀ ਲੋੜ ਹੈ ਨਾਮ ਦੀ ਸਾਨੂੰ ਸਦਾ ਹੀ ਲੋੜ ਰਹਿੰਦੀ ਹੈ। ਅੱਠੇ ਪਹਿਰ ਧਿਆਓ ਸਤਿਗੁਰੂ ਮਹਾਰਾਜ ਕਹਿੰਦੇ ਉਹਦੇ ਨਾਲ ਹੀ ਤੁਹਾਡਾ ਭਲਾ ਹੋਵੇਗਾ।
ਆਪ ਤਿਆਗ ਹੋਈਏ ਸਭ ਰਹਿਣਾ।
ਇੱਥੇ ਦੇਖੋ ਮਹਾਰਾਜ ਨੇ ਉਹੀ ਬਚਨ ਫੇਰ ਆਪਾਂ ਨੂੰ ਕਹੇ ਜਿਹੜੇ ਆਪਾਂ ਪਹਿਲਾਂ ਵਿਚਾਰ ਕੀਤੇ ਨੇ। ਗੁਰਬਾਣੀ ਅੰਦਰ ਜਿੰਨਾ ਵੀ ਅੱਗੇ ਪ੍ਰਸੰਗ ਜੋ ਵੀ ਕਥਾ ਚੱਲਣੀ ਹੈ ਪਿਛਲੇ ਸਾਲ ਸ੍ਰੀ ਸੁਖਮਨੀ ਸਾਹਿਬ ਦੀਆਂ 14 ਅਸ਼ਟਪਦੀਆਂ ਆਪਾਂ ਕੀਤੀਆਂ ਸੀ। 10 ਅਸ਼ਟਪਦੀਆਂ ਹਾਲੇ ਆਪਣੀਆਂ ਬਾਕੀ ਨੇ। ਕੁਦਰਤੀ ਹੈ ਕਿ 10 ਹੋਰ ਕਿਤੇ ਗਿਆ ਹੀ ਨਹੀਂ ਇੱਕ ਸਾਲ, ਇਸੇ ਕਰਕੇ ਉਹ ਹੋਰ ਦੇਸ਼ ਵਿੱਚ ਵੀ ਹੋ ਸਕਦੀਆਂ ਸੀ, ਪਰ ਉਹ ਇੱਥੇ ਹੀ ਯੂਕੇ ਦੇ ਵਿੱਚ ਹੀ ਹੋਣਗੀਆਂ 10 ਅਸ਼ਟਪਦੀਆਂ। ਇਹਦੇ ਵਿੱਚ ਵੀ ਸਾਰਾ ਜਿੰਨਾ ਦੋ ਪ੍ਰਸੰਗ ਹੀ ਯਾਦ ਆਉਣਗੇ, ਪ੍ਰੇਮ ਅਤੇ ਆਪਾ ਭਾਵ ਤਿਆਗ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਆਪ ਤਿਆਗ ਹੋਈ ਹੈ ਸਭ ਰੀਣਾ। ਹੁਣ ਇਹਦੇ ਵਿੱਚ ਆਪਾ ਭਾਵ ਛੱਡਣਾ ਹੈ। ਜਦ ਤੱਕ ਮੇਰੇ ਅੰਦਰ ਆਪਾ ਭਾਵ ਦਾ ਥੰਮ ਖੜਾ, ਜਦ ਤੱਕ ਮੈਂ ਆਪਣੇ ਆਪ ਨੂੰ ਸਮਝਦਾ, ਮੈਂ ਸੰਗਤ ਦੀ ਚਰਨ ਧੂੜੀ ਨਹੀਂ ਬਣ ਸਕਦਾ, ਆਪਾਂ ਕੋਈ ਵੀ ਨਹੀਂ ਬਣ ਸਕਦੇ। ਕਿਉਂਕਿ ਆਪਣੇ ਅੰਦਰ ਚੀਜ਼ਾਂ ਇਹ ਘਰ ਕਰ ਜਾਂਦੀਆਂ ਨੇ, ਜੋ ਵੀ ਆਪਣੇ ਅੰਦਰ ਗੁਣ ਹੈ, ਜੋ ਵੀ ਪੜ੍ਹਾਈ ਕੀਤੀ ਹੋਈ ਹੈ, ਜੋ ਵੀ ਆਪਣੀ ਉਮਰ ਹੈ, ਜੋ ਪੈਸਾ ਹੈ, ਜੋ ਪਦਾਰਥ ਹੈ, ਜੋ ਮਹਿੰਗੀ ਗੱਡੀ ਹੈ, ਜੋ ਮਹਿੰਗੀਆਂ ਚੀਜ਼ਾਂ ਆਪਣੇ ਕੋਲ ਹੈ, ਮੈਂ ਤਾਂ ਥੋੜ੍ਹਾ ਜਿਹਾ ਇਹਨਾਂ ਨਾਲੋਂ ਵੱਡਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਵੱਡਾ ਦੁਨੀਆਂ ਵਿੱਚ ਹੋ ਸਕਦਾ, ਸੰਗਤ ਵਿੱਚ ਕੋਈ ਵੱਡਾ ਨਹੀਂ ਹੁੰਦਾ। ਸੰਗਤ ਵਿੱਚ ਸਾਰੇ ਇੱਕੋ ਜਿਹੇ, ਚਾਹੇ ਇੱਥੇ ਕੋਈ ਵੀ ਬੈਠ ਜੇ ਆ ਗਿਆ, ਇਹ ਗੱਲ ਦਾ ਹਮੇਸ਼ਾ ਆਪਾਂ ਖਿਆਲ ਨਹੀਂ ਰੱਖਦੇ। ਵੈਸੇ ਕਦੇ ਕੋਈ ਵੱਡਾ ਬੰਦਾ ਆ ਜਾਏ ਤਾਂ ਸਾਡੀ ਨਿਗਾਹ ਹਮੇਸ਼ਾ ਉਹਦੇ ਚਲੀ ਜਾਂਦੀ ਕਿ ਬਹੁਤ ਵੱਡਾ। ਇੱਕ ਯਾਦ ਰੱਖੋ, ਸੰਗਤ ਨਾਲੋਂ ਕੋਈ ਵੀ ਵੱਡਾ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਕੋਈ ਵੀ ਵੱਡਾ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਆਪਾਂ ਭਾਵ ਛੱਡ ਕੇ ਸਾਰਿਆਂ ਦੀ ਚਰਨ ਧੂੜੀ ਸੰਗਤ ਬਣ ਜਾਓ। ਸਾਰੇ ਜਾਣੇ ਆਪਾਂ ਜੇ ਆਪਾਂ ਭਾਵ ਛੱਡ ਦਈਏ, ਕਿਉਂਕਿ ਰਾਹ ਹੀ ਤਦੋਂ ਖੁੱਲ੍ਹਦਾ ਆਪਣਾ ਜਦੋਂ ਆਪਾਂ ਆਪੇ ਭਾਵ ਨੂੰ ਛੱਡ ਦਈਏ। ਸਤਿਗੁਰੂ ਮਹਾਰਾਜ ਕਹਿੰਦੇ ਜੀਵਤਿਆਂ ਇਉਂ ਮਰੀਏ ਜਿਉਂਦੇ ਜੀ ਇਉਂ, ਆਪੇ ਭਾਵ ਤੋਂ ਆਪਾਂ ਮਰ ਜਾਈਏ। ਉਹ ਗੁਰੂ ਅੰਗਦ ਦੇਵ ਮਹਾਰਾਜ ਨੇ ਦਿਖਾਇਆ ਕਰਕੇ, ਉਹ ਗੁਰੂ ਅਮਰਦਾਸ ਮਹਾਰਾਜ ਨੇ ਆਪਾਂ ਭਾਵ ਖਤਮ ਕਰਕੇ ਦਿਖਾਇਆ, ਉਹ ਗੁਰੂ ਰਾਮਦਾਸ ਮਹਾਰਾਜ ਜੀ ਪਰਖ ਹੋਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਤੁਸੀਂ ਥੜੇ ਬਣਾਓ। ਹੁਣ ਥੜਿਆਂ ਦੇ ਵਿੱਚ ਵੀ ਪਰਖ ਹੋਏ, ਜਦੋਂ ਪਰਖ ਹੋਈ ਥੜੇ ਬਣਾਉਣ ਵਿੱਚ, ਤਾਂ ਉਸ ਵਕਤ ਭਾਈ ਰਾਮਾ ਜੀ ਜਿਹੜੇ ਵੱਡੇ ਸੀਗੇ, ਉਸ ਵਕਤ ਉਹ ਕਹਿਣ ਲੱਗੇ ਪਿਤਾ ਜੀ ਹੁਣ ਤੁਸੀਂ ਬਜ਼ੁਰਗ ਹੋ ਗਿਆ, ਤੁਹਾਡਾ ਜਿਹੜਾ ਦਿਮਾਗ ਆ ਹੁਣ ਬਜ਼ੁਰਗਾਂ ਵਾਲਾ ਹੋ ਗਿਆ, ਵਾਰ ਵਾਰ ਐਵੇਂ ਕਹੀ ਜਾਂਦੇ ਥੜਾ ਬਣਾਓ ਥੜਾ ਬਣਾਓ, 3 ਵਾਰ ਤਾਂ ਹੁਣ ਬਣਾ ਲਿਆ ਥੜਾ, ਹੁਣ ਨਹੀਂ ਬਣਾਉਂਦਾ ਮੈਂ। ਉਹਨਾਂ ਨੇ ਉਹ ਕਾਂਡੀ ਅਤੇ ਤੇਸੀ ਸੁੱਟ ਦਿੱਤੀ ਚਲੇ ਗਏ। ਸਤਿਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਪੁਰਖਾ ਇਹ ਥੜਾ ਹਾਲੇ ਠੀਕ ਨਹੀਂ ਬਣਿਆ, ਹੁਣ ਬਣਾ, ਕਿਉਂਕਿ ਥੜਾ ਉਹ ਬਣ ਰਿਹਾ ਸੀ ਅੰਦਰ, ਬਾਹਰਲਾ ਥੜਾ ਨਹੀਂ ਸੀ ਦੇਖਣਾ, ਅੰਦਰਲਾ ਥੜਾ ਬਣਾਉਣਾ ਸੀ, ਅੰਦਰਲੇ ਥੜੇ ਨੂੰ ਦੇਖਣਾ ਸਤਿਗੁਰਾਂ ਨੇ ਸਾਡੇ ਨੂੰ। ਜਦੋਂ ਅੰਦਰਲਾ ਥੜਾ ਬਣਿਆ ਚੌਥੇ ਸਰੂਪ ਦਾ, ਮਹਾਰਾਜ ਕਹਿੰਦੇ ਹੁਣ ਇਹ ਥੜਾ ਠੀਕ ਹੈ, ਹੋਈ ਹੈ, ਸਾਰਿਆਂ ਦੀ ਚਰਨ ਧੂੜੀ ਬਣਨੀ ਹੈ, ਆਪਾਂ ਭਾਵ ਤਿਆਗ ਦੇਣਾ ਹੈ, ਨਿਮਰਤਾ ਦੇ ਵਿੱਚ ਆ ਜਾਣਾ ਹੈ, ਮੇਰਾ ਕੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ।
ਸਫਲ ਜਨਮ ਤਿਸਕਾ ਜਗ ਭੀਤਰ ਸਾਧ ਸੰਗ ਨਾਮ ਜਪੇ।
ਜਿਹੜਾ ਜੀ ਸਾਧ ਸੰਗਤ ਵਿੱਚ ਆ ਕੇ ਨਾਮ ਜਪਦਾ, ਸਾਧੂ ਦੀ ਸੰਗਤ ਜਿਹੜਾ ਸਭ ਤੋਂ ਪਹਿਲਾਂ ਵੱਡੀ ਹੈ ਸਾਧ ਸੰਗਤ, ਜਿੱਥੇ ਸੰਗਤ ਆਪਣੇ ਮਨਾਂ ਨੂੰ ਸਾਧਦੀ ਹੈ, ਤਨਾਂ ਨੂੰ ਸਾਧਦੀ ਹੈ, ਬੁੱਧੀ ਨੂੰ ਸਾਧਦੀ ਹੈ, ਜਿੱਥੇ ਆ ਕੇ ਇੱਥੇ ਘੜੀ ਹੈ ਸੁਰਤ ਮਤ ਮਾਨ ਬੁੱਧ तिथा कड़िया सुरा सिद्धा की सुध है। सतगुरु महाराज कह रहे जो संगत में आके अपने आप न फिर संगत में गुरु के द्वारे से आके पहला अपने आप घड़ना है। साध संगत एक बंदा संगत में आता है 20 साल हो गए 30 साल हो गए बड़ी हूँ हरेक गल की नॉलेज है बैठना उठना हर एक तरह का गुण आ जाना वह बंदा की हो गया साध संगत में घड़िया हुआ साधु बन गया। मन करके उसकी घाटत घड़ी गई है शरीर करके उन्हें बैठना आता है वो अंदर गुरमुखा वाले लक्षण प्रगट हो गए वो अंदर गुण आ गए ने। सतगुरु महाराज कह रहे जिहड़े बंदे नूं संगत विच आउंदे आ 40 साल 50 साल 60 साल हो गए ने वो बंदे दे नाल बैठो कि तुसीं जदों बापू जी पहला आउंदे सी बजुर्गो तुसीं पहला आउंदे सी माता जी तुसीं पहला आउंदे सी उदों की माहौल सी तुसीं शुरू जाके की सेवा कीती तुसीं किवें नाम जपदे सी सवेरे किन्ने बजे उठदे हो जां आ कर्म किवें करदे हो फिर उहनां दे नाल बैठ के वो कहिंदे तूं मेरे नाल बैठ के जा क्योंकि उन्हें गुरमुखा का ओरा बहुत शुद्ध हो चुका होंगे शुद्ध ओरे वाले को बैठ के ही एकाग्रता पैदा होंगी। हुण संगत विच जिहड़ियां संगतां अपनियां बैठियां इन्हां विच इह जत नहीं कह सकते किसी का ओरा खराब होगा क्योंकि कर्मां नाल ही संगत विच आउंदा जिड्डा सा जिन्ना प्रकाश अपने दुआले शरीर के एक फुट के करीब बाहर तक होंदा अंदरला प्रकाश होंदा एक जोत इको ही होंगी एक बल्ब इको ही बल्ब मनिया जाता है। इस गुरु घर में 25-50 बल्ब जगते हैं इन्ना चानन है जे एक बल्ब नाल जिन्ना चानन है इस तरह जिनी संगत बैठी है एक संगत बैठी एक जना बैठा दरबार साहब उन्ना चानन है 2, 10, 100, 500, 1000 जिनी संगत ज़्यादा बैठी जाऊगी उन्ना ओरा वधदा जाऊगा उन्ना प्रकाश वधदा जाऊगा ओनी साड़ी एकाग्रता वध जाणी। कई ये प्रैक्टिकली चीज़ां मैं दसदा तुसीं जितने इतिहासक थां ने उत्थे जाओ किते भी जाओ श्री दरबार साहब पटना साहब हजूर साहब पौंटा साहब इन्हां स्थानां ते जिथे जिथे मर्जी चले जाओ बड़े स्थान ने इन्ने कि नौ गिणीए उत्थे जाके तुसीं एक अजीब जी शांति टिकाओ एकाग्रता महसूस करदे हो इत्थे बड़ी शांति है बहुत शांति है वही टिकाओ एकाग्रता शांति ओरा होंगे उतों का प्रकाश जज्ब होया होंगे यही चीज है कि जो आप इस स्थान के उत्ते जो बहुत साल तक सिमरन नितनेम बंदगी होंगी गई तो यह टिकाओ का घर बन जाना एकाग्रता बन इतने जिन्ना नितनेम होंगे जिन्ना कीर्तन कथा होंगी है वह चार दिवारी के विच जे जिन्ना एटमोसफेयर है सारे विच किरपा करता बन के समा जाता उहदा फायदा हुंदा उह दासवंत तां हुंदा ही नहीं जिन्हां ने मत्था टेकण आउणा है उहनूं इत्थों उह चीज़ मिलदी जाणी तो इस करके सतगुरु महाराज सच्चे पातशाह कहिंदे हन कि उस चीज़ नूं तुसीं इत्थे ग्रहण करन आए हो।
सगल मनोरथ तिसके पूरन जिस दया करे प्रभ आपे
और जिहदे उत्ते महाराज सच्चे पातशाह दी दया हो जांदी दया ये भी सोचना कि दया हुंदी किवें दया दे पात्र बनना पैंदा एवें दया नहीं हुंदी पहला उह साडी क्रिया देखदे ने मता आखियो कि मैं बहुत सेवा करदा बड़ा पाठ करदा नहीं उहदे विच भी इक होर चीज़ देखण वाली हुंदी है विचार के देखिए सज्जन ठाकुर ने कौड़ी सेवा की कौड़े राक्षस ने कौड़ी सेवा की होर कि भूमिया चोर वर्ग ने कौड़ी कोई सेवा की नहीं उन्होंने कोई कर्म यह करता एक कर्म कई बार एक कर्म जिहड़ा जीव न दया वाले पासे लिया दया आ जाती परमेश्वर ने जो जीव के उत्ते उदो दया के नाल ही जीव का भला होना शुरू हो जाता वो सारे जो मनोरथ ने मनोअर्थ धर्म अर्थ और काम मोख ये मनो अर्थ जड़े ने मन के अंदर अर्थ ने जोड़े अर्थशास्त्र कहने जो पैसा टका धेला काम कार वो सारे ही मनोरथ पूरे हो जाते हैं और जिदे उत्ते कृपा हो जाती है। दया के पात्र बनना है दया के पात्र बनना है संगत की सेवा गरीबा की सेवा करके गुरु घर की सेवा करके दिल बहुत नरम होवे, दिल बहुत दया वाला होवे, ते सारे दे उत्ते दया करनी, दया करके अपना सारे मनोरथों तो प्राप्त कर लेंगे।
तीन दयाल कृपाल प्रभु स्वामी तेरी शरण दयाला,
दीन गरीबां दे उत्ते दया करने वाले कृपालु हे सतगुरु, हे सतगुरु महाराज। पहला ये चीज क्यों निकलूगी मुंह चो, जो प्रेम होगी। सब तो पहला जी अज कमी आई है अपने अंदर, वो प्रेम की घाट पै, प्रेम की कमी होने करके फिर साढ़े अंदर वो असी अखर बहुत घट बोले, दीन दयाल कृपाल हे प्रभु हे महाराज, मैं तेरी शरण में आया हाँ, मत्था टेकदा हाँ। महाराज जी कहने सचमुच शरण में आ जाना होर गल हुंदी, मन करके एक हुंदा शरीर करके मत्था टेकना, एक हुंदा मन करके मत्था टेकना, एक हुंदा जुबान नाल कहना डंडावत वंदने अनकबार सर्ब कला समर्थ डोलन ते राखो प्रभु नानक देकर हाथ। महाराज सच्चे पातशाह असीं आप जी दी शरण में आए हाँ, आप कृपा करो ये दयालु साढ़े ते रहमत करो जी।
कर कृपा अपना नाम दीजे नानक साध रवला।
महाराज जी मैनू अपना नाम बख्शिश करो, नाम दी दात, नाम दा किणका बख्शो, ये मेरे भागां विच लिख दिओ नाम, क्योंकि मैं आप दे जिहड़ी साध संगत है, साध संगत विच जिहड़े कई सालां तों आ रहे साधु प्रेमी ने, उन्हां दी मैं रवाला चरण धूड़ी बनना चाहुंदा। मैनू संगत दे जोड़े झाड़न दा बख्शिश करो मौका, संगत दीआं होर सेवावां बख्शिश करो, साध संगत विच जिहड़े गुरमुख प्यारे आ उन्हां दी संगत दिओ, संगत विच आए हुए गुरमुखां दी सेवा दा मौका बख्शो। मैं दया दा पात्र बनना, मैं उस चीज़ दा अधिकारी बनना, मैं उस चीज़ दे लायक बनना, मैं योग बनना चाहुंदा। महाराज जी कहिंदे तुहानूं जिन्ने शरीर दे के उसी दिमाग रख्या होया तुहाडे विच, तुसीं उह दिमाग दी वरतों करो। दिमाग दी वरतों किवें, जिवें आपां सड़क दे उत्ते जांदे होए, रोड दे उत्ते जांदे होए फॉलो करते हैं सारे कानून, स्टॉप लिखे लाइना बनिया और ये सारे लिखे हुए सूलों दिमाग के नाल वरतते हैं, दिमाग नाल गड्डी चलाने हैं, ब्रेक है ये हॉर्न है ये क्लच है। इस तरह सतगुरु महाराज कह संगत में जाके तुसी हैं जिहड़ा वो अपने कुछ गुरु साहब के दसे हुए असूलों के मुताबिक उन्होंने असूलों आपा भाव त्याग के अपने अंदरले नूं उस ढंग नाल चलाओ जिवें सतगुरु महाराज ने तुहानूं वचन दिता। इस तरह अज के श्रीमुख वाक दे विच गुरु साहब ने बख्शिशां कीतियां ने। अगे हुण जिहड़ी अपनी कथा है, पिछले साल सुजनी अष्टपदियां 14 होईयां सी, उस तो बाद ये अगे 15वीं अष्टपदी महाराज बख्शिश कर रहे आपां नूं। किसी भी अखर नूं आपां सौखा जिहा भी कह सकते हैं, एक लाइन विच अद्धी लाइन विच, पर उहदे विच विचार जिहड़ी है वह डूंघी चीज है। सब तो महाराज सच्चे पातशाह कहिंदे ने जिवें जगत जलंधा रख लै अपनी कृपा तार, जिस द्वारा उभरै तित्तै लैहो वार, सतगुर सुख खा लिया सच्चा शब्द विचार, नाम कवर न सुझे हर दिन बख्शन हार। ये जिहड़ी विचार है बाणी बिरलो विचार सी जे को गुरमुख, ये बाणी महापुरख की निकर वासा हो। आ सतगुरु महाराज कृपा करन, सतगुरु महाराज गुरु अर्जन देव जी शहीदां सरतार बख्शिश करन, सतगुरु धन गुरु अर्जन देव साहब जी महाराज, धन गुरु नानक साहब, गुरु गोबिंद सिंह गुरु ग्रंथ साहब, धन गुरु अर्जन देव साहब महाराज कृपा करन। गुरु मंत्र एक पढ़िए फिर अगे कथा काम करिए। वाहेगुरु जी एक ओंकार सतनाम करता पुरख निर्भव निर्वैर अकाल मूर्त अजूनी सैभव गुर प्रसाद जप आदि सच जुगाद सच है भी सच
ਨਾਨਕ ਹੋਸੀ ਕੀ ਸਚੈ
ਵਾਹਿਗੁਰੂ 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 ਆਓ ਸਰਬੱਤ ਸੰਗਤਾਂ ਆਪੋ ਆਪਣੇ ਮਨਾਂ ਦੇ ਗੁਣਾਂ ਅੱਗੇ ਅਰਦਾਸ ਕਰੀਏ ਅਸੀਸ ਦਿਓ ਮਹਾਰਾਜ ਸੋਝੀ ਬਖਸ਼ਣ ਬੁੱਧੀ ਬਖਸ਼ਣ ਦਾਸ ਨੂੰ ਤੋ ਉਸ ਕਥਾ ਦਾ ਲਾਹਾ ਇੱਥੋਂ ਦੀਆਂ ਸੰਗਤਾਂ ਲੈਣ ਰਿਕਾਰਡਿੰਗ ਚੱਲਦੀ ਹੁੰਦੀ ਨਾਲ ਨਾਲ ਆਪਣੀ ਇਸ ਕਥਾ ਦਾ ਲਾਹਾ ਸੰਸਾਰ ਭਰ ਦੀਆਂ ਸੰਗਤਾਂ ਲੈਣ ਔਰ ਆਪਣੇ ਅੰਦਰ ਜੋ ਜੋ ਔਗਣ ਨੇ ਉਹ ਦੂਰ ਹੋਣ ਜੋ ਕਮੀਆਂ ਨੇ ਉਹ ਦੂਰ ਹੋਣ ਸਾਡੇ ਅੰਦਰ ਸ਼ੁਭ ਗੁਣ ਪ੍ਰਗਟ ਹੋਣ ਅਸੀਂ ਪ੍ਰੇਮ ਭਾਵਨਾ ਵਿੱਚ ਆਈਏ ਆਪਾਂ ਤਿਆਗ ਦੇਈਏ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰ ਰਹੇ ਹਨ ਸਰਬੱਤ ਦੇ ਭਲੇ ਲਈ ਇਹ ਜਿਹੜੀ ਕਥਾ ਸ਼੍ਰੀ ਸੁਖਮਨੀ ਸਾਹਿਬ ਨੂੰ ਪਹਿਲੀ ਕਥਾ ਰਿਕਾਰਡ ਹੋਈ ਸੀ ਸੰਗਤ ਨੂੰ ਦਾਸ ਨੇ ਸਾਰੇ ਦੇਸ਼ਾਂ 'ਚ ਪੁੱਛਿਆ ਵੀ ਕਿਹੜੀ ਕਥਾ ਸਭ ਤੋਂ ਵਧੀਆ ਆਨੰਦਮਈ ਲੱਗੀ ਜਾਂ ਕਿਸ ਕਥਾ ਦੇ ਵਿੱਚ ਤੁਹਾਨੂੰ ਜ਼ਿਆਦਾ ਪ੍ਰਭਾਵ ਪਿਆ ਸੰਗਤ ਨੇ ਸ਼੍ਰੀ ਸੁਖਮਨੀ ਸਾਹਿਬ ਦੀ ਕਥਾ ਬਹੁਤ ਸਲਾਹਿਆ ਕਿ ਸੁਖਮਨੀ ਸਾਹਿਬ ਵਿੱਚ ਸਾਨੂੰ ਇੰਨਾ ਕੁਛ ਮਿਲਿਆ ਹਰ ਇੱਕ ਪ੍ਰਸ਼ਨ ਦਾ ਉੱਤਰ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਸੋ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨਮ ਹਾਰ ਮਹਾਰਾਜ ਕਹਿੰਦੇ ਬਿਰਥਾ ਨਾਮ ਹੈ ਪੀੜਾ ਦਾ ਸਾਡੇ ਦਿਲ ਦੇ ਅੰਦਰ ਦੀ ਪੀੜ ਸਾਡੇ ਸਰੀਰ ਦੀ ਪੀੜ ਸੋ ਜਿਵੇਂ ਅਵਰ ਕੇ ਜਾਂਦਾ ਕੋ ਪੀੜ ਪਰਾਈ ਆ ਮਹਾਰਾਜ ਕਹਿੰਦੇ ਪਰਾਈ ਜਿਹੜੀ ਪੀੜ ਆ ਉਹਨੂੰ ਆਪਾਂ ਸਮਝ ਨਹੀਂ ਸਕਦੇ ਸਤਿਗੁਰੂ ਜੀ ਕਹਿੰਦੇ ਨੇ ਸਰਬ ਕਲਾ ਸਮਰੱਥ ਸਾਰੀਆਂ ਸ਼ਕਤੀਆਂ ਕਰਕੇ ਜੋ ਪਰਮੇਸ਼ੁਰ ਵਿਆਪਕ ਹੈ ਤੇ ਸਾਡੇ ਦਿਲਾਂ ਦੀ ਜਿਹੜੀ ਪੀੜਾ ਹੈ ਦਿਲ ਦੀ ਅੰਦਰਲੀ ਦੁੱਖ ਨੇ ਤਕਲੀਫਾਂ ਨੇ ਉਹ ਸਾਰੀਆਂ ਉਹਨਾਂ ਨੂੰ ਪਤਾ ਹੁੰਦੀਆਂ ਨੇ ਉਹ ਪਤਾ ਇਸ ਕਰਕੇ ਹੁੰਦੀਆਂ ਨੇ ਕਿਉਂਕਿ ਉਹ ਆਪਣੇ ਨਾਲੋਂ ਵੱਖਰੇ ਹੀ ਹਨ ਕਿਉਂਕਿ ਆਪਾਂ ਸਾਰੇ ਉਹਦੀ ਅੰਸ਼ ਹੀ ਹਾਂ ਜਿਵੇਂ ਮਾਤਾ ਦੇ ਦੋ ਬੱਚੇ ਹੈ ਤਿੰਨ ਬੱਚੇ ਹੈ ਸੋ ਦਾਦੀ ਹੈ ਦਾਦੀ ਦੇ ਕਈ ਪੋਤੇ ਹੋ ਸਕਦੇ ਆ ਕਈ ਦੋਹਤੇ ਹੋ ਸਕਦੇ ਆ ਉਹ ਸਾਰਿਆਂ ਦੀ ਪੀੜਾ ਨੂੰ ਜਾਣਦੀ ਹੈ ਇਹ ਮੇਰੇ ਬੱਚੇ ਅਸੀਂ ਸਾਰੇ ਨਿਰੰਕਾਰ ਪਰਮੇਸ਼ਰ ਜੀ ਦੇ ਬੱਚੇ ਹਾਂ ਉਹ ਸਾਡੀ ਹਰੇਕ ਦੀ ਬਿਰਥਾ ਨੂੰ ਪੀੜਾ ਨੂੰ ਜਾਣਦੇ ਨੇ ਪਰ ਜਾਣਦੇ ਨੇ ਪੀੜਾ ਨੂੰ ਪਰ ਉਹ ਕਹਿੰਦੇ ਨੇ ਕਿ ਮੈਂ ਤੈਨੂੰ ਕਈ ਢੰਗ ਤਰੀਕੇ ਦੱਸੇ ਨੇ ਤੂੰ ਉਹਨਾਂ ਤਰੀਕਿਆਂ ਦੀ ਵਰਤੋਂ ਨਹੀਂ ਕਰਦਾ ਪੁੱਤ ਤਾਂ ਤੂੰ ਔਖਾ ਤੈਨੂੰ ਇੱਕ ਸੌਖਾ ਰਸਤਾ ਦੱਸਦੇ ਆ ਕਿ ਉਹ ਸੌਖੇ ਰਸਤੇ ਨਾਲ ਜਿਹੜੀ ਤੇਰੀ ਪੀੜਾ ਦੁੱਖ ਹੈ ਤਕਲੀਫ ਹੈ ਤੁਹਾਡੀਆਂ ਰੁਕਾਵਟਾਂ ਨੇ ਉਹਨਾਂ ਨੂੰ ਦੂਰ ਕਰਨਾ ਤੁਸੀਂ ਮਹਾਰਾਜ ਉਹ ਦੂਰ ਕਿਵੇਂ ਹੋਣਗੀਆਂ ਸਤਿਗੁਰੂ ਕਹਿੰਦੇ ਜਾ ਕੇ ਸਿਮਰਨ ਉਧਰੀ ਹੈ ਨਾਨਕ ਤਿਸ ਬਲਿਹਾਰ ਜਿਸ ਪਰਮੇਸ਼ਰ ਦੇ ਸਿਮਰਨ ਦੁਆਰਾ ਸੰਸਾਰ ਸਾਗਰ ਤੋਂ ਤਰੀਦਾ ਹੈ ਇੰਨਾ ਵੱਡਾ ਸਮੁੰਦਰ ਨੂੰ ਤਰਨਾ ਕੋਈ ਮੰਨ ਲਓ ਬੰਦਾ ਤਰ ਵੀ ਲਵੇ ਸਮੁੰਦਰ ਨੂੰ ਪਰ ਸੰਸਾਰ ਸਾਗਰ ਨੂੰ ਤਰਨਾ ਬਹੁਤ ਔਖਾ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਸਿਮਰਨ ਦੇ ਨਾਲ ਸਿਮਰਨ ਦੇ ਆਸਰੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਮੁੰਦਰ ਦੇ ਉੱਤੇ ਵੀ ਤੁਰ ਲੈਂਦੇ ਸੀ ਸਿਮਰਨ ਵਾਲਿਆਂ ਵਿੱਚ ਇੱਕ ਕਲਾ ਹੁੰਦੀ ਹੈ ਆਪਣੇ ਵਿੱਚ ਨਹੀਂ ਹੁੰਦੀ ਇਹ ਕਿਉਂਕਿ ਜਿੱਥੇ ਗੱਲ ਹੁਣ ਰੂਹਾਨੀਅਤ ਦੀ ਆ ਜਾਂਦੀ ਹੈ ਉੱਥੇ ਤੁਹਾਡੀ ਬੁੱਧੀ ਨੇ ਸਾਹਮਣੇ ਖੜ ਜਾਣਾ ਅੜ ਕੇ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਹੁਣ ਬੁੱਧੀ ਨੂੰ ਇੱਕ ਪਾਸੇ ਕਰ ਦਿਓ ਬੁੱਧੀ ਨੂੰ ਪਾਸੇ ਕਰਕੇ ਆਪਾਂ ਭਾਵ ਤਿਆਗ ਕੇ ਪ੍ਰੇਮ ਵਿੱਚ ਆ ਕੇ ਜਾਣੋ ਕਿ ਅਸਮਾਨ ਵਿੱਚ ਜਹਾਜ਼ ਕਿਵੇਂ ਉੱਡ ਪੈਂਦਾ ਇਹ ਵੀ ਤਾਂ ਉਹਦੀ ਕਿਰਪਾ ਨਾਲ ਹੀ ਉੱਡਦਾ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਸ ਪਰਮੇਸ਼ਰ ਦੇ ਸਿਮਰਨ ਦੇ ਨਾਲ ਸੰਸਾਰ ਸਾਗਰ ਤਰ ਜਾਈਦਾ ਇਹਨਾਂ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ ਉਹ ਸਿਮਰਨ ਕਰਕੇ ਦੇਖਣ ਦੇ ਨਾਲ ਹੀ ਉਹ ਪ੍ਰੈਕਟੀਕਲੀ ਲਾਈਫ ਸਾਹਮਣੇ ਆਉਣੀ ਹੈ ਹਰ ਚੀਜ਼ ਜਿਹੜੀ ਆ ਉਹ ਪ੍ਰੈਕਟੀਕਲੀ ਅਨੁਭਵੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਹੁਣ ਤੁਸੀਂ ਉਸ ਅਕਾਲ ਪੁਰਖ ਦੇ ਸਿਮਰਨ ਤੋਂ ਬਲਿਹਾਰ ਜਾਓ ਉਹਦੀ ਯਾਦ ਹਿਰਦੇ 'ਚ ਵਸਾਓ ਉਹਦੇ ਪ੍ਰੇਮ ਨੂੰ ਲੈ ਕੇ ਆਓ ਪ੍ਰੇਮ ਹੁੰਦਾ ਇੱਕ ਸ਼ੌਂਕ ਹੁੰਦਾ ਮਨ ਦੇ ਅੰਦਰ ਹੁਣ ਜੇ ਪ੍ਰੇਮ ਹੈ ਮਨ ਦੇ ਅੰਦਰ ਜਿਹਨਾਂ ਨੂੰ ਪ੍ਰੇਮ ਹੈ ਕਿ ਮੈਂ ਅੰਮ੍ਰਿਤ ਵੇਲੇ ਉੱਠਣਾ ਉਹ ਮਨ ਦੇ ਅੰਦਰ ਸੋਚ ਕੇ ਪੈ ਜਾਂਦੇ ਨੇ 2 ਵਜੇ ਉੱਠਣਾ ਤੁਸੀਂ ਸੱਚ ਜਾਣੋ 10 ਵਜੇ ਤੁਸੀਂ ਸਮਝਦੇ ਹੋ ਨਾ ਤੁਸੀਂ ਅਗਰ ਮਨ ਦੇ ਅੰਦਰ ਇੱਕ ਗੱਲ ਧਾਰ ਲਓ ਕਿ ਮੈਂ 12 ਵਜੇ ਉੱਠਣਾ, 12 ਵਜੇ ਇੱਕ ਵਾਰ ਜ਼ਰੂਰ ਯਾਦ ਆਊਗੀ ਤੁਹਾਨੂੰ, ਫਿਰ ਭਾਵੇਂ ਤੁਸੀਂ ਸੌ ਹੀ ਜਾਓ। ਜਿਨ੍ਹਾਂ ਨੂੰ ਇੱਕ ਸ਼ੌਕ ਲੱਗਿਆ ਹੋਇਆ ਪ੍ਰਾਪਤੀ ਦਾ, ਪ੍ਰੇਮ ਹੈ, ਆਪਾ ਭਾਵ ਤਿਆਗਿਆ, ਜਿਨ੍ਹਾਂ ਨੂੰ ਮਨੁੱਖਾ ਦੇਹੀ ਦੀ ਕਦਰ ਹੈ ਕਿ ਵਾਰ ਵਾਰ ਮਿਲਣੀ ਨਹੀਂ, ਅਸੀਂ ਪ੍ਰਾਪਤੀ ਲਈ ਜੂਝਣਾ ਹੈ, ਉਹ ਸਾਰੇ ਜਾਣੇ ਉਸ ਵਕਤ ਉੱਠ ਕੇ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਪਿਆਰ ਨਾਲ, ਸ਼ੌਕ ਦੇ ਨਾਲ, ਪ੍ਰੇਮ ਨਾਲ। ਇੱਕ ਵਾਰ ਟੇਕਿਆ ਹੋਇਆ ਮੱਥਾ ਹੀ ਬਹੁਤ ਹੁੰਦਾ ਹੈ। ਪ੍ਰੇਮ ਨਾਲ ਇੱਕ ਵਾਰੀ ਕਹੋ ਸਤਨਾਮ ਸ੍ਰੀ ਵਾਹਿਗੁਰੂ, ਪ੍ਰੇਮ ਨਾਲ ਇੱਕ ਵਾਰੀ ਹੀ ਵਾਹਿਗੁਰੂ ਕਿਹਾ ਬਹੁਤ ਹੁੰਦਾ ਹੈ, ਪ੍ਰੇਮ ਨਾਲ ਇੱਕ ਵਾਰੀ ਜਪਜੀ ਸਾਹਿਬ ਪੜ੍ਹ ਲਓ, ਪ੍ਰੇਮ ਦੇ ਨਾਲ ਭਿੱਜ ਕੇ ਇੱਕ ਇੱਕ ਅੱਖਰ ਸੁਣ ਕੇ। ਪਿਛਲੇ ਸਾਲ ਵੀ ਆਪਾਂ ਇਹੀ ਅਖੀਰਲੇ ਦੀਵਾਨ ਦੇ ਵਿੱਚ ਬੇਨਤੀ ਕੀਤੀ ਸੀ ਕਿ ਇੱਕ ਇੱਕ ਅੱਖਰ ਨੂੰ ਸੁਣੋ, ਪਿਆਰ ਨਾਲ ਬੋਲੋ, ਫਿਰ ਨਹੀਂ ਸੁਣਿਆ ਫਿਰ ਦੁਬਾਰਾ ਸੁਣੋ, ਫਿਰ ਸੁਣੋ, ਫਿਰ ਉਹਦੇ 'ਤੇ ਵਿਚਾਰ ਕਰੋ, ਇੱਕ ਜਪਜੀ ਸਾਹਿਬ ਪ੍ਰੇਮ ਵਿੱਚ ਭਿੱਜ ਕੇ ਕਰੋ। ਕੋਈ ਵੀ ਕੰਮ ਕਰਨਾ ਚਾਹੇ ਚੌਰ ਸਾਹਿਬ ਹੀ ਕਰਦੇ, ਪ੍ਰੇਮ ਨਾਲ ਕਰੋ। ਮੇਰੇ ਤਨ ਭਾਗ ਹੈ ਮੈਂ ਨਿਰੰਕਾਰ ਜੀ ਦੇ ਉੱਤੇ ਚੌਰ ਕਰ ਰਿਹਾ, ਮੇਰੇ ਨਿਰੰਕਾਰ ਜੀ ਬਾਣੀ ਰੂਪ ਹੋ ਕੇ ਬਿਰਾਜਮਾਨ ਨੇ। ਮੱਥਾ ਟੇਕਦੇ ਹੋ ਤਾਂ ਪ੍ਰੇਮ ਦੇ ਨਾਲ ਟੇਕ ਕੇ ਸਮਝੋ ਮੈਂ ਰੱਬ ਨੂੰ ਮੱਥਾ ਟੇਕਿਆ, ਮੈਂ ਪਰਮਾਤਮਾ ਨੂੰ ਮੱਥਾ ਟੇਕਿਆ। ਇਹ ਜਦੋਂ ਤੱਕ ਤੁਸੀਂ ਆਪਣੇ ਅੰਦਰ ਪ੍ਰੇਮ ਨੂੰ ਜਨਮ ਨਹੀਂ ਦਿੰਦੇ, ਹਰ ਇੱਕ ਕੰਮ ਨੂੰ ਪ੍ਰੇਮ ਨਾਲ। ਹੁਣ ਜੋੜੇ ਵੀ ਝਾੜਨੇ ਸੰਗਤ ਦੇ, ਉਹ ਤਾਂ ਹੁਣ ਰੀਤੀ ਘੱਟ ਵੀ ਗਈ ਆ, ਪਰ ਕਈ ਕੀ ਕਰਦੇ ਨੇ ਐਵੇਂ ਇੱਕ ਸਿਰੇ ਤੱਕ ਹੱਥ ਮਾਰਿਆ ਮੱਥੇ ਲਾਇਆ ਗਏ, ਇੱਕ ਬਹੁਤ ਪ੍ਰੇਮ ਨਾਲ ਉਹ ਸੇਵਾ ਕਰਦੇ, ਇੱਕ ਪ੍ਰੇਮ ਨਾਲ ਭਾਂਡਾ ਮਾਂਜਦਾ। ਕਈ ਭਾਂਡਾ ਇੰਨੀ ਕਾਹਲੀ 'ਚ ਮਾਂਜਦੇ ਕਿ ਜੂਠ ਲੱਗੀ ਰਹਿ ਜਾਂਦੀ ਹੈ। ਪਰ ਜਿਸ ਕੰਮ ਨੂੰ ਵੀ ਹੱਥ ਪਾਓ, ਚਾਹੇ ਉਹ ਗੁਰੂ ਘਰ ਵਿੱਚ ਸੇਵਾ, ਚਾਹੇ ਉਹ ਸਿਮਰਨ ਹੈ, ਚਾਹੇ ਉਹ ਪਾਠ ਕਰਨਾ, ਹਰ ਇੱਕ ਕੰਮ ਦੇ ਵਿੱਚ ਕੁਛ ਪਿਆਰ ਜ਼ਰੂਰ ਦਿਖਾਓ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੈਨੂੰ ਕਕਾਰ ਬਖਸ਼ਿਸ਼ ਕੀਤੇ ਨੇ। ਕਕਾਰਾਂ ਦਾ ਸਤਿਕਾਰ ਬਹੁਤ ਜ਼ਰੂਰੀ, ਜਦ ਤੱਕ ਜਿਹੜੇ ਕਕਾਰ ਨੇ, ਕਕਾਰ ਵਿੱਚ ਜੇ ਪ੍ਰੇਮ ਨਹੀਂ ਤੁਹਾਡਾ, ਮਹਾਰਾਜ ਨੇ ਦਾੜਾ ਦਿੱਤਾ ਹੈ, ਕੇਸ ਬਖਸ਼ਿਸ਼ ਕੀਤੇ ਨੇ, ਕੇਸਾਂ 'ਚ ਕੰਘਾ ਕਰਦੇ ਹੈ, ਐਂ ਇਕੱਠੇ ਕਰਕੇ ਐਂ ਵਗਾ ਮਾਰਦੇ, ਮਹਾਰਾਜ ਨੂੰ ਪਸੰਦ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਉਹ ਅੰਮ੍ਰਿਤ ਪਾਇਆ ਸੀ ਕੇਸਾਂ 'ਚ ਤਾਂ ਕੇਸ ਉਹ ਸਿੜਦੇ ਪੈਰਾਂ 'ਚ। ਇਹ ਇੱਕ ਇੱਕ ਨਿੱਕੀ ਨਿੱਕੀ ਚੀਜ਼, ਇੱਕ ਇੱਕ ਰਹਿਤ ਮਰਿਆਦਾ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਜੋ ਜੋ ਕਿਹਾ ਮਹਾਰਾਜ ਦੇ ਰਹਿਤ ਵਿੱਚ ਉਹਨੂੰ ਦੁਬਾਰਾ ਫਿਰ ਸੁਣੋ। ਪਿਛਲੇ ਸਾਲ ਉਦੋਂ ਪਿਛਲੇ ਸਾਲ ਕਈ ਚੀਜ਼ਾਂ ਆਪਾਂ ਸੁਣੀਆਂ ਕਥਾ ਵਿੱਚ, ਉਹ ਫਿਰ ਦਿਮਾਗ ਵਿੱਚੋਂ ਭੁੱਲ ਗਈਆਂ, ਵਿਸਰ ਗਈਆਂ। ਮਹਾਰਾਜ ਕਹਿੰਦੇ ਨੇ ਸਾਚ ਕਹੋ ਸੁਣ ਲਿਓ ਸਵੈ ਜਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭਾ। ਆਓ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਦੇ ਸਿਮਰਨ ਦੇ ਨਾਲ ਕਲਿਆਣ ਹੋਣੀ ਹੈ, ਦੁੱਖਾਂ ਤੋਂ ਛੁਟਕਾਰਾ ਹੋਣਾ, ਭਾਈ ਉਹਦਾ ਸਿਮਰਨ ਕਰਿਆ ਕਰੋ। ਜੇ ਤੁਸੀਂ ਸਿਮਰਨ ਕਰਦੇ ਹੋ ਤਾਂ ਸਿਮਰਨ ਦੇ ਨਾਲ ਤੁਹਾਡੇ ਅੰਦਰ ਜਿਵੇਂ ਬਰਸਾਤ ਹੁੰਦੀ ਹੈ, ਬਰਸਾਤ ਹੋਣ ਦੇ ਨਾਲ, ਬਰਸਾਤ ਜਿੱਥੇ ਵੀ ਹੋਈ, ਜੇ ਉਹ ਘਾਹ ਦੇ ਉੱਤੇ ਹੋਈ ਤਾਂ ਘਾਹ ਵੀ ਹਰਾ ਭਰਾ ਹੋ ਗਿਆ, ਜੇ ਕਿਸੇ ਦਰਖਤ ਦੇ ਉੱਤੇ ਪਈ ਉਹ ਵੀ ਹਰਾ ਭਰਾ ਹੋ ਗਿਆ। ਕੋਈ ਵੀ ਬਨਸਪਤੀ ਹੈ ਉਹ ਸਾਰੀ ਦੇ ਉੱਤੇ ਜਿੱਥੇ ਵੀ ਮੀਂਹ ਪੈ ਗਿਆ, ਜੇ ਉਹ ਫੁੱਲਾਂ ਦੇ ਉੱਤੇ ਪਈ ਤਾਂ ਫੁੱਲ ਵੀ ਹਰੇ ਭਰੇ ਹੋ ਗਏ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਜੇ ਸਿਮਰਨ ਤੁਸੀਂ ਕਰਦੇ ਹੋ, ਸਿਮਰਨ ਇੱਕ ਚੀਜ਼ ਨਹੀਂ ਪ੍ਰਗਟ ਕਰਦਾ ਆਪਣੇ ਵਿੱਚ, ਸਿਮਰਨ ਐਸਾ ਹੈ ਕਿ ਜਿਵੇਂ ਬਰਸਾਤ ਹੋਣ ਨਾਲ ਹਰੇਕ ਬੂਟਾ ਹੀ ਹਰਾ ਹੁੰਦਾ ਹੈ। 18 ਭਾਰ ਬਨਸਪਤੀ ਹੈ ਧਰਤੀ ਦੇ ਉੱਤੇ, ਜੇ ਬੰਨਾ ਪੂਰੀਆਂ ਭਾਰ, ਉਹ ਇੱਕ ਭਾਰ 3260 ਤੋਲੇ ਦਾ ਬਣਦਾ। ਇੱਕ ਇੱਕ ਪੱਤਾ ਤੋੜ ਕੇ ਜੇ ਤੋਲਣ ਲੱਗ ਜਾਈਏ, 3260 ਤੋਲੇ ਜਦੋਂ ਹੋ ਜਾਏ ਤਾਂ ਇੱਕ ਭਾਰ ਦੀ ਗੰਢ ਬੰਨ ਕੇ ਰੱਖ ਦਿਓ, ਇੰਨੀ ਬਨਸਪਤੀ ਧਰਤੀ ਦੇ ਉੱਤੇ ਹੈ। ਜਦੋਂ ਬਰਸਾਤ ਹੁੰਦੀ ਹੈ ਤਾਂ 18 ਭਾਰ ਧਰਤੀ ਖਿੜ ਜਾਂਦੀ ਹੈ। ਭਾਰ 18 ਹੈ ਚੰਦਨ ਉੱਤਮ ਚੰਦਨ ਨਿਕਟ ਸਭ ਚੰਦਨ ਹੋਈ ਹੈ, ਭਾਰ 18 ਹੈ ਮਹਾਰਾਜ ਨੇ ਚੌਥੇ ਪਾਤਸ਼ਾਹ ਨੇ। ਜੇ ਬੰਨਾ ਪੁੜੀਆਂ ਭਾਰ, ਇਸ ਕਰਕੇ ਸਤਿਗੁਰੂ ਕਹਿੰਦੇ ਜਦ ਤੁਸੀਂ ਸਿਮਰਨ ਕਰੋਗੇ, ਸਿਮਰਨ ਨੇ ਤੁਹਾਨੂੰ, ਤੁਸੀਂ ਪੈਸੇ ਲਈ ਸਿਮਰਨ ਕਰੀ ਜਾਂਦੇ, ਪੈਸੇ ਕਿਉਂ ਚੰਗੀ ਗੱਲ, ਕਿਉਂ ਚੰਗੀ ਗੱਲ ਹੈ, ਕਿਉਂਕਿ ਤੁਸੀਂ ਤਾਂ ਇੱਕ ਕੰਮ ਲਈ, ਤੁਸੀਂ ਇੱਕ ਬੂਟੇ ਨੂੰ ਪਾਣੀ ਦੇ ਰਹੇ ਹੋ ਪਾਈਪ ਲੈ ਕੇ, ਉਹ ਪਾਣੀ ਅੱਗੇ ਜਿਵੇਂ ਘਾਹ ਨੂੰ ਵੀ ਪੈ ਗਿਆ, ਪਾਣੀ ਅੱਗੇ ਇੱਕ ਹੋਰ ਬੂਟੇ 'ਤੇ ਵੀ ਪੈ ਗਿਆ ਪਾਣੀ, ਇੱਕ ਦੇ ਬਹਾਨੇ ਕਈ ਬੂਟਿਆਂ ਨੂੰ ਪਾਣੀ ਆ ਜਾਂਦਾ। ਜਿਵੇਂ ਖੇਤ ਵਿੱਚ ਪਾਣੀ ਲਾਉਂਦੇ ਆਪਾਂ ਤੇ ਖੇਤਾਂ ਦੇ ਵਿੱਚ ਜਦੋਂ ਪਾਣੀ ਲੱਗਦਾ ਆਪਾਂ ਤਾਂ ਕਣਕ ਨੂੰ ਪਾਣੀ ਲਾਇਆ ਸੀ, ਉਹਦਾ ਇੱਟ ਸਿੱਟ ਹੋਰ ਬੂਟੇ ਸਾਈਡਾਂ ਮੂਲੀਆਂ ਬੀਜੀਆਂ ਕਿਸੇ ਨੇ, ਕਿਸੇ ਗਾਜਰਾਂ ਬੀਜੀਆਂ ਸੀਗੀਆਂ ਕਿਸੇ ਨੇ, ਉਹ ਸਾਰੀਆਂ ਉਹ ਵੀ ਉੱਗ ਗਈਆਂ। ਇੱਕ ਨੂੰ ਪਾਣੀ ਦੇਣ ਨਾਲ ਸਾਰੇ ਬੂਟੇ ਹਰੇ ਹੋ ਗਏ। ਇਸ ਕਰਕੇ ਸਿਮਰਨ ਭਾਵੇਂ ਆਪਾਂ ਇੱਕ ਕੰਮ ਲਈ ਕੀਤਾ ਹੈ ਪਰ ਹੋ ਗਿਆ ਸਾਰਾ ਕੁਛ ਇੱਥੇ। ਸਿਮਰਨ ਤੁਸੀਂ ਇੱਕ ਘੰਟਾ ਰੋਜ਼ ਕਰਦੇ ਹੋ, ਸੰਗਤ ਰੂਪ ਵਿੱਚ ਕਰਦੇ ਹੋ, ਉਹਦੇ ਨਾਲ ਕੀ ਹੋਇਆ, ਸਿਮਰਨ ਦੇ ਨਾਲ ਹੀ ਅੰਦਰ ਪ੍ਰੇਮ ਪੈਦਾ ਹੋ ਗਿਆ, ਸਿਮਰਨ ਦੇ ਨਾਲ ਹੀ ਤੁਹਾਡੇ ਅੰਦਰ ਸ਼ੁਭ ਗੁਣਾਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ। ਇਹ ਸਿਮਰਨ ਦੇ ਨਾਲ ਹੀ ਤੁਹਾਡੇ ਕੰਮ ਕਾਰ ਬਣਨੇ ਸ਼ੁਰੂ ਹੋ ਗਏ, ਸਿਮਰਨ ਨਾਲ ਹੀ ਮਾਇਆ ਆਉਣੀ ਸ਼ੁਰੂ ਹੋ ਗਈ। ਜਿੱਥੇ ਸਿਮਰਨ ਹੈ ਉੱਥੇ ਜਿਹੜੀ ਟੁੱਟੀ ਹੋਈ ਪ੍ਰੀਤੀ ਹੁੰਦੀ ਹੈ ਮਨ ਦੀ, ਉਹ ਵੀ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ। ਮਨ ਵਿੱਚ ਸਿਮਰਨ, ਬੰਦਗੀ, ਭਗਤੀ, ਪ੍ਰੇਮ, ਕੀਰਤਨ, ਕਿਉਂਕਿ ਭਗਤੀ ਨੌ ਤਰ੍ਹਾਂ ਦੀ ਗਿਣੀ ਗਈ ਆ। ਪਰ ਇਹ ਆਪਾਂ ਕਹੀਏ ਕਿ ਸਿਰਫ ਵਾਹਿਗੁਰੂ ਵਾਹਿਗੁਰੂ ਕਰਨਾ, ਮਹਾਰਾਜ ਕਹਿੰਦੇ ਭਗਤੀ ਦੇ ਵੀ ਅੰਗ ਨੇ ਅੱਗੇ, ਸ੍ਰਵਣ ਕਥਾ ਕੀਰਤਨ ਸਿਮਰਨ, ਬਾਣੀ ਨੂੰ ਸ੍ਰਵਣ ਕਰਨਾ ਵੀ ਇੱਕ ਭਗਤੀ ਹੈ। ਸਿਮਰਨ ਸ੍ਰਵਣ ਸਿਮਰਨ, ਦੂਸਰਾ ਸਿਮਰਨ ਵੀ ਭਗਤੀ ਹੈ। ਸ੍ਰਵਣ ਸਿਮਰਨ ਕੀਰਤਨ, ਕੀਰਤਨ ਕਰਨਾ ਵੀ ਭਗਤੀ ਹੈ। ਅੰਦਰਲੀ ਚੀਜ਼ ਸਾਰਿਆਂ ਵਿੱਚ ਇੱਕੋ ਹੀ ਹੈ। ਹੁਣ ਜੇ ਤੁਸੀਂ ਸ੍ਰਵਣ ਕਰ ਰਹੇ ਹੋ ਕਥਾ, ਤਾਂ ਵੀ ਤੁਹਾਡੀ ਬਿਰਤੀ ਬਾਣੀ ਵਿੱਚ ਪਰਮੇਸ਼ਰ ਵਿੱਚ ਜੁੜੀ ਹੋਈ ਹੈ। ਜੇ ਸਿਮਰਨ ਕਰਦੇ ਆ ਤਾਂ ਵੀ ਤੁਹਾਡੀ ਬਿਰਤੀ ਪਰਮੇਸ਼ਰ ਵਿੱਚ ਹੀ ਜੁੜਦੀ ਹੈ। ਜੇ ਕੀਰਤਨ ਹੋ ਰਿਹਾ ਤਾਂ ਵੀ ਬਿਰਤੀ ਪਰਮੇਸ਼ਰ ਵਿੱਚ ਹੀ ਜੁੜਦੀ ਹੈ। ਆਪਣੀ ਪਾਦ ਸੇਵ ਚਰਨਾਂ ਦੀ ਸੇਵਾ ਕਰਨੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਕਰਨੀ, ਸੰਗਤ ਦੇ ਜੋੜੇ ਝਾੜਨੇ, ਅਰਚਾਨ ਕੋਈ ਪਰਫਿਊਮ ਛਿੜਕਣਾ ਹੈ, ਕੋਈ ਪਹਿਲਾਂ ਲੋਕ ਛਿੜਕਦੇ ਹੁੰਦੇ ਸੀ ਕੇਸਰ ਹੋਰ ਚੰਦਨ, ਅੱਜ ਕੱਲ੍ਹ ਪਰਫਿਊਮ ਬਣ ਗਏ ਨੇ, ਪਾਦ ਸੇਵ, ਫਿਰ ਅਰਚਾਨ, ਫਿਰ ਦਾਸਾ ਭਾਵ ਧਾਰਨਾ ਮਨ ਦੇ ਅੰਦਰ, ਮਨ ਦੇ ਅੰਦਰ ਦਾਸ ਬਣ ਕੇ ਰਹਿਣਾ, ਆਪਾਂ ਭਾਵ ਛੱਡ ਕੇ। ਲੰਗਰ ਵਿੱਚ ਜਦੋਂ ਆਪਾਂ ਵਰਤਾਉਂਦੇ ਹਾਂ ਉਦੋਂ ਚਾਹੇ ਬੱਚਾ ਬੈਠਾ, ਬਜ਼ੁਰਗ ਬੈਠਾ, ਕੋਈ ਹੋਰ ਬੈਠਾ, ਕੋਈ ਹੋਰ ਬੈਠਾ, ਕੋਈ ਤਰ੍ਹਾਂ ਦੀ ਕੈਟਾਗਰੀ, ਕੋਈ ਵੀ ਬੈਠਾ ਬੰਦਾ, ਆਪਾਂ ਉੱਥੇ ਕਹਿੰਦੇ ਹਾਂ ਜਲ ਜੀ ਗੁਰਮੁਖੋ, ਵਾਹਿਗੁਰੂ ਜੀ, ਜਲ ਜੀ ਜਲ, ਏਕਤਾ ਹੋ ਗਈ ਉੱਥੇ। ਇੱਕੋ ਜਿਹੇ ਤੱਪੜ ਤੇ ਇੱਕੋ ਜਿਹੇ ਸਾਰੇ ਬੈਠ ਕੇ ਛੱਕਦੇ, ਇੱਕੋ ਜਿਹੀ ਆਵਾਜ਼ ਆਉਂਦੀ ਹੈ ਆਪਣੀ। ਦਾਸਾ ਭਾਵ ਧਾਰਨ ਕਰਨਾ ਗੁਰੂ ਘਰ ਦੇ ਵਿੱਚ ਜਦੋਂ ਵੀ ਆਉਂਦੇ। ਕਈ ਚੀਜ਼ਾਂ ਹੁਣ ਆਪਣੀਆਂ ਰਹਿ ਗਈਆਂ, ਖਤਮ ਹੋ ਗਈਆਂ, ਉਹਨਾਂ ਨੂੰ ਸ਼ਾਇਦ ਦੁਬਾਰਾ ਸੁਰਜੀਤ ਕਰਨ ਲਈ ਫਿਰ ਕਹਿਣਾ ਪਊਗਾ। ਹੁਣ ਜਿੰਨੇ ਆਪਾਂ ਸਾਰੇ ਪ੍ਰੇਮੀ ਬੈਠੇ ਹਾਂ, ਆਹ ਜਿਹੜਾ ਗਲ ਦਾ ਪੰਨਾ ਇਹ ਦਾਸਾ ਭਾਵ ਨੂੰ ਜਣਾਉਂਦਾ ਕਿ ਮੈਂ ਦਾਸ ਸੇਵਾਦਾਰ ਹਾਂ ਜੀ। ਜਿਹੜਾ ਵੀ ਕੋਈ ਅਰਦਾਸ ਕਰਦਾ, ਹੁਣ ਕਈ ਪ੍ਰੇਮੀਆਂ ਨੇ ਗਲ 'ਚ ਪਰਨੇ ਪਾਏ ਵੀ ਹੋਏ ਨੇ, ਉਹਦਾ ਮਤਲਬ ਕਿ ਦਾਸ ਹੈ। ਦਾਸਾ ਦਾਸਾ ਭਾਵ ਧਾਰਨਾ ਮਨ ਦੇ ਅੰਦਰ, ਦਾਸ ਹੁੰਦਾ ਆਪਾਂ ਭਾਵ ਛੱਡ ਕੇ ਬੈਠਾ ਹੁੰਦਾ। ਗੁਰੂ ਅੰਗਦ ਦੇਵ ਮਹਾਰਾਜ ਨੇ ਦਾਸਾ ਭਾਵ, ਮਹਾਰਾਜ ਸੱਚੇ ਪਾਤਸ਼ਾਹ ਨੇ ਕੌਲ ਸਿੱਟ ਦਿੱਤਾ ਚਿੱਕੜ ਵਿੱਚ, ਸ੍ਰੀ ਚੰਦ ਜੀ ਕੌਲ ਡਿੱਗ ਗਿਆ, ਮਹਾਰਾਜ ਮੈਂ ਵੀ ਹੁਣ ਮੇਰੀ ਬੇਇੱਜ਼ਤੀ ਹੋਊਗੀ, ਸੋ ਕਹਿਣ ਗਿਆ ਗੁਰੂ ਦਾ ਪੁੱਤਰ ਹੋ ਗਿਆ। ਅੱਛਾ, ਬਾਬਾ ਜੀ ਲਖਮੀ ਚੰਦ ਜੀ ਨੂੰ ਕਿਹਾ, ਮਹਾਰਾਜ ਮੇਰੇ ਸਿਲਕੀ ਕੱਪੜੇ ਪਾਏ, ਮੈਂ ਹੁਣ ਤਾਂ ਪਾ ਕੇ ਆਇਆ ਨਵਾਂ। ਅੱਛਾ, ਦਾਸ ਵੱਲ ਦੇਖੋ, ਦਾਸ ਜੀ ਨੇ ਆਪਾਂ ਭਾਵ ਛੱਡਿਆ ਹੋਇਆ, ਸਿਰਫ ਝਾਕਣਾ ਬਸ, ਮਾਰੀ ਛਾਲ ਚਿੱਕੜ ਵਿੱਚ ਵੜ ਗਏ, ਇਹਨਾਂ ਦੇ ਗੋਡੇ ਲਿਬੜ ਗਏ, ਫਟ ਚੱਕ ਲਿਆਂਦਾ, ਮਾਂਜ ਕੇ ਲਿਆ ਕੇ, ਇਹ ਦਾਸਾ ਭਾਵ ਹੈ। ਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਲ ਗੁਰੂ ਅੰਗਦ ਦੇਵ ਮਹਾਰਾਜ ਬਾਬਾ ਲਹਿਣਾ ਜਿਉਂ ਜਾ ਗਏ ਨੇ, ਝੋਨੇ ਦੇ ਵਿੱਚੋਂ ਕੱਢ ਰਹੇ ਸੀ ਘਾਹ ਇੱਟ ਸਿੱਟ ਜੀ, ਉਹ ਸਾਰੀ ਪੰਡ ਬੰਨ੍ਹ ਕੇ ਫਿਰ ਪਸ਼ੂਆਂ ਲਈ ਘਰੇ ਆਉਂਦੀ ਸੀ। ਮਹਾਰਾਜ ਨੇ ਦੇਖਿਆ ਵੀ ਇਹ ਨਵਾਂ ਪੁਰਖ ਜਿਹੜਾ ਆਇਆ, ਇਹਨੂੰ ਵਿਚਾਰੇ ਦੁਕਾਨ ਕਰਦੇ ਨੇ, ਇਹਨਾਂ ਨੂੰ ਪਤਾ ਨਹੀਂ ਖੇਤੀ ਕਿਵੇਂ ਕਰਨੀ। ਉਹ ਨਾਲ ਉਹ ਝੋਨਾ ਵੀ ਵੱਢੀ ਜਾਣ, ਉਹ ਵੀ ਗੱਡੀ ਜਾਣ, ਉਹ ਕਹਿੰਦੇ ਪੁਰਖਾ ਤੁਸੀਂ ਆਓ ਕਰੋ, ਆਹ ਜਿਹੜੀ ਪੰਡ ਹੈ ਇਹ ਲੈ ਜਾਓ ਘਰੇ ਚੱਕ ਕੇ, ਤੁਸੀਂ ਰਹਿਣ ਦਿਓ। ਉਹ ਪੰਡ ਬੜੀ ਭਾਰੀ ਚੁਕਵਾ ਦਿੱਤੀ, ਸਾਰੇ ਨੁੱਚੜ ਨੁੱਚੜ ਕੇ ਉੱਤੇ ਪੈ ਗਏ ਸਿਲਕੀ ਕੱਪੜਿਆਂ ਦੇ ਉੱਤੇ, ਉਹ ਪਾਣੀ ਹੁਣ ਖੇਤਾਂ ਦਾ ਪਤਾ ਹੀ ਚਿੱਕੜ ਵਾਲਾ। ਇੱਥੇ ਹੁਣ ਦਾਸਾ ਭਾਵ ਹੈ, ਆਪਾਂ ਭਾਵ ਛੱਡਿਆ ਹੋਇਆ, ਨਹੀਂ ਮੇਰਾ, ਮੈਂ ਗੁਰੂ ਤੋਂ ਲੈਣ ਆਇਆ, ਚਾਹੇ ਮੈਨੂੰ ਕਿਵੇਂ ਵੀ ਦੇਣ। ਮਾਤਾ ਸੁਲੱਖਣੀ ਜੀ ਕਹਿਣ ਲੱਗੇ, ਨਵੇਂ ਪੁਰਖ ਆਏ ਨੇ, ਸਿਲਕੀ ਕੱਪੜੇ ਪਾਏ ਨੇ, ਤੁਸੀਂ ਇੰਨੀ ਵੱਡੀ ਪਾਣੀ ਚੁਕਾ ਤੇ, ਚਿੱਕੜ ਚੋ ਰਿਹਾ, ਕੱਪੜੇ ਖਰਾਬ ਹੋ ਗਿਆ, ਸਤਿਗੁਰੂ ਮਹਾਰਾਜ ਕਹਿਣ ਲੱਗੇ ਨੇੜੇ ਹੋ ਕੇ ਨੇੜੇ ਹੁੰਦੇ ਨੇ ਤਾਂ ਕੇਸਰ ਦੇ ਛਿੱਟੇ ਸਾਰੇ ਨੇ। ਬੜਾ ਵੱਡਾ ਛਤਰ ਝੂਲ ਰਿਹਾ ਸੀ ਇਸ ਦੇ ਉੱਪਰ, ਕਹਿੰਦੇ ਦੇਖ ਲਓ ਛਤਰ ਚਕਾਇਆ ਦੀਨ ਦੁਨੀਆ ਦਾਸਾਂ ਭਾਵ ਛੱਡ ਕੇ। ਬੜੇ ਕੌਤਕ ਕੀਤੇ ਗੁਰੂ ਸਾਹਿਬ ਨੇ। ਹੁਣ ਇੱਥੇ ਬੁੱਧੀ ਸਾਡੀ ਅੜ ਜਾਂਦੀ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇੰਨਾ ਮੀਂਹ ਪਿਆ ਪੁੱਤਰ, ਗੋਡੇ ਗੋਡੇ ਅਲੱਗ ਅਲੱਗ ਪਾਣੀ ਖੜਾ, ਕਿਸੇ ਪਾਸਿਓਂ ਰਾਸ਼ਨ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ, ਲੰਗਰ ਨਹੀਂ ਬਣਨਾ, ਅਤੇ ਸੰਗਤ ਵਾਸਤੇ ਆਪਾਂ ਨੇ ਕੋਈ ਹੋਰ ਕਾਰਜ ਕਰਨਾ ਹੈ। ਕਿੱਕਰ 'ਤੇ ਚੜ੍ਹ ਕੇ ਕਿੱਕਰ ਹਿਲਾਓ। ਹੁਣ ਇੱਥੇ ਦਾਸਾ ਭਾਵ ਅਤੇ ਬੁੱਧੀ ਦਾ ਤਿਆਗ ਇੱਥੇ ਆਉਂਦਾ। ਆਪਾਂ ਭਾਵ ਤਿਆਗ ਕੇ ਗੁਰੂ ਦੀ ਸਮਰੱਥਾ 'ਤੇ ਕਿੰਤੂ ਹੋ ਗਿਆ। ਇੱਥੇ ਪਿਤਾ ਜੀ ਕਮਲੀਆਂ ਗੱਲਾਂ ਕਰਦੇ ਹੋ, ਇੱਦਾਂ ਚੜ ਕੋਈ ਲਹਿੰਦਾ ਹੁੰਦਾ ਉੱਪਰੋਂ ਐਵੇਂ ਮਠਿਆਈਆਂ ਡਿੱਗਣੀਆਂ। ਦੋਨਾਂ ਪੁੱਤਾਂ ਨੇ ਜਵਾਬ ਦਿੱਤਾ, ਪਰ ਬਾਬਾ ਲਹਿਣਾ ਜੀ ਨੇ ਜਾ ਕੇ ਇਸ਼ਾਰੇ ਮਾਤਰੀ ਫਟਾਫਟ ਉੱਪਰ ਚੜ੍ਹੇ ਹਾਲਾਤ। ਹੁਣ ਇਹ ਚੀਜ਼ ਜਿਹੜੀ ਆ ਇਹ ਬੜੀ ਵੱਡੀ ਗੱਲ ਹੈ। ਇਹਦੇ ਵਿੱਚ ਨਾ ਤਾਂ ਕਿੱਕਰ ਵਿੱਚ ਕੋਈ ਚੀਜ਼ ਹੈ, ਨਾ ਉਹ ਕੁਛ ਹੈ, ਨਾ ਉਹ ਕੁਛ ਹੈ। ਕਿੱਥੇ ਹੈ? ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਖਾ ਜਲ ਲੈ। ਅਸਲ ਵਿੱਚ ਵੱਡੀ ਚੀਜ਼ ਹੈ ਬਚਨ। ਬਚਨ ਗੁਰੂ ਦੇ ਵਿੱਚ ਤਾਕਤ ਹੈ, ਬਚਨ ਮੰਨਣਾ ਬਸ। ਗੁਰੂ ਤੇ ਚੇਲਾ ਤੁਰੇ ਜਾਣ, ਗੁਰੂ ਵੀ ਪੂਰਨ ਸੀਗੇ ਤੇ ਕੋਈ ਫੁੱਲ ਖੜਾ ਸੀ ਗੁਲਾਬ ਦੇ ਫੁੱਲ ਦੀ ਬੂਟਾ, ਉਹਨੂੰ ਇੱਕ ਡੋਡੀ ਲੱਗੀ ਹੋਈ ਹੈ। ਗੁਰੂ ਕਹਿਣ ਲੱਗੇ, ਚੇਲਾ ਕਹਿਣ ਲੱਗੇ, ਇਹ ਡੋਡੀ ਖਿੜੂਗੀ? ਕਹਿੰਦੇ ਹਾਂ। ਚੇਲਾ ਜਾ ਕੇ ਬੂਟਾ ਪੱਟ ਕੇ ਪਰੇ ਸੁੱਟਦਾ, ਕਹਿੰਦੇ ਹੁਣ ਖਿੜੂਗੀ? ਕਹਿੰਦੇ ਕੋਈ ਨਹੀਂ, ਆਪਾਂ ਅੱਗੇ ਜਾ ਹੀ ਜਿੱਥੇ ਜਾਣਾ ਫਿਰ ਮੁੜਨੇ ਵਾਪਸ। ਉੱਥੇ ਜਦੋਂ ਗਏ ਤਾਂ ਕਾਫੀ ਵੱਡਾ ਝੱਖੜ ਆ ਗਿਆ, ਤੂਫਾਨ ਮੀਂਹ ਹਨੇਰੀ, ਇੱਕ ਦਿਨ ਆ ਨਹੀਂ ਸਕੀ। ਜਦੋਂ ਵਾਪਸ ਆਏ ਤਾਂ ਬੂਟਾ ਸਿੱਧਾ ਖੜਾ, ਫੁੱਲ ਖਿੜਿਆ। ਕੀ ਦਿਮਾਗ ਮੰਨਦਾ ਤੁਹਾਡਾ, ਕਿ ਤੁਹਾਡੀ ਬੁੱਧੀ ਮੰਨਦੀ ਇਸ ਗੱਲ ਨੂੰ? ਤੇ ਬੂਟਾ ਇੱਕ ਪੱਟ ਕੇ ਸੁੱਟਦਾ, ਉੱਥੇ ਉਹ ਫੇਰ ਖੜਾ। ਕੁਦਰਤ ਨੇ ਐਸੀ ਕਿਰਪਾ ਕੀਤੀ ਕਿ ਜਦੋਂ ਝੱਖੜ ਹਨੇਰੀ ਨਾਲ ਇੰਨੀ ਮਿੱਟੀ ਆਈ ਤਾਂ ਬੂਟੇ ਦੀ ਜੜ੍ਹਾਂ ਦੇ ਉੱਤੇ ਫੇਰ ਮਿੱਟੀ ਡਿੱਗ ਪਈ, ਉੱਤੋਂ ਉਹਨੂੰ ਪਾਣੀ ਮਿਲ ਗਿਆ। ਪੰਜਾਂ ਤੱਤਾਂ 'ਚ ਉਹਨੇ ਪੈਦਾ ਹੋਣਾ। ਬੂਟੇ ਵਿੱਚ ਜਾਨ ਸੀ ਹਲੇ, ਬੂਟਾ ਸਿੱਧਾ ਖੜਾ ਹੋ ਕੇ ਫੁੱਲ ਖਿੜ ਗਿਆ। ਹੁਣ ਜਿਹਨੇ ਮੈਨੂੰ ਕੁਐਸਚਨ ਕੀਤਾ, ਮੇਰੇ ਮਹਾਂਪੁਰਸ਼ਾਂ ਦੇ ਕੁਐਸਚਨ ਆਪਣੀ ਸਮਝ ਤੋਂ ਪਰੇ ਨੇ, ਕਹਿੰਦੇ ਦੱਸ ਫੁੱਲ ਕਿਵੇਂ ਖਿੜਿਆ? ਮੈਂ ਬਹੁਤ ਜ਼ੋਰ ਲਾਇਆ, ਮੈਂ ਸਾਇੰਸ ਦੇ ਹਿਸਾਬ ਨਾਲ ਦੱਸਿਆ। ਮੈਂ ਕਿਹਾ ਸਿੱਧਾ ਨਹੀਂ ਖੜਾ ਹੋਇਆ ਹੋਣਾ, ਥੋੜ੍ਹਾ ਟੇਢਾ ਹੋਣਾ, ਐਂ ਹੋਣਾ। ਮੈਨੂੰ ਕਹਿੰਦੇ ਤੂੰ ਇੱਕ ਗੱਲ ਛੱਡੀ ਜਾਂਦਾ ਬਸ, ਮੇਰੀ ਸਮਝ ਤੋਂ ਪਰੇ ਸੀ ਸਾਰਾ ਕੁਛ। ਮੈਂ ਕਹਿੰਦਾ ਮੇਰੀ ਸਮਝ ਤੇ ਨਾ ਦੀ ਗੱਲ। ਕਹਿੰਦੇ ਇੱਥੇ ਕੁਛ ਨਹੀਂ ਸੋਚਣਾ, ਇੱਥੇ ਕੀ ਸੋਚਣਾ? ਗੁਰੂ ਦਾ ਬਚਨ ਵੱਡਾ ਸੀ, ਗੁਰੂ ਨੇ ਕਿਹਾ ਸੀ ਉਹ ਖਿੜੂਗਾ ਤਾਂ ਉਹ ਖਿੜਿਆ ਬਸ। ਗੁਰੂ ਦੇ ਜ਼ਬਾਨ ਦੀ ਤਾਕਤ ਹੈ, ਕਮਾਈ ਆ। ਜੇ ਗੁਰੂ ਸਾਹਿਬ ਨੇ ਕਿਹਾ ਰੀਠਾ ਮਿੱਠਾ ਹੋਊਗਾ ਤਾਂ ਬਚਨ ਨੇ ਰੀਠਾ ਮਿੱਠਾ ਕੀਤਾ ਉਹ। ਜੇ ਗੁਰੂ ਸਾਹਿਬ ਨੇ ਕੁਛ ਵੀ ਕਿਹਾ ਹੋ ਜਾਊਗਾ ਤਾਂ ਹੋ ਜਾਏਗਾ, ਚਾਹੇ ਉਹ ਕਿਵੇਂ ਵੀ ਹੋਵੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਬਚਨ ਵਿੱਚ ਤਾਕਤ ਹੁੰਦੀ, ਜਿਹਨੇ ਕਮਾਈਆਂ ਕੀਤੀਆਂ ਉਹਦੀ ਜੀਵ ਦੇ ਉੱਤੇ ਇੱਕ ਤਾਕਤ ਹੁੰਦੀ। ਕਰਮ ਖੰਡ ਕੀ ਬਾਣੀ ਜ਼ੋਰ, ਉੱਥੇ ਉਹ ਕਰਮ ਖੰਡੀਆਂ ਦੀ ਬਾਣੀ ਜ਼ੋਰ ਵਾਲੀ ਹੋ ਜਾਂਦੀ ਹੈ, ਜੋ ਕਹਿਤਾ ਸੋ ਹੋ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਿਮਰਨ ਕਰੋ, ਜਾ ਕੇ ਸਿਮਰਨ ਉਹਦੀ ਹੈ, ਉਹ ਤੁਹਾਡੀ ਕਲਿਆਣ ਹੋਵੇਗੀ। ਅਸ਼ਟ ਅੱਠ ਪਦੀ ਪੌੜੀਆਂ ਦਾ ਇਹ ਸਾਰੀ ਅਸ਼ਟਪਦੀ ਹੈ, ਪੰਗਤੀਆਂ ਹੋਣਗੀਆਂ ਵਿੱਚ ਦਸ ਦਸ, ਅਤੇ ਮਹਾਰਾਜ ਆਪਾਂ ਨੂੰ ਉਹਦੇ ਰਾਹੀਂ ਬਹੁਤ ਢੰਗ ਨਾਲ ਸਮਝਾ ਦੇਣਗੇ। ਸਰਬ ਜੀਆਂ ਆਪੇ ਪ੍ਰਤਿਪਾਲ, ਸਤਿਗੁਰੂ ਮਹਾਰਾਜ ਕਹਿੰਦੇ ਸਾਰੇ ਜੀਵਾਂ ਦੀ ਵਾਹਿਗੁਰੂ ਆਪੇ ਹੀ ਪ੍ਰਤਿਪਾਲਨਾ ਕਰਨ ਵਾਲਾ ਹੈ। ਬਿਲਕੁਲ ਸਾਰੀ ਦੁਨੀਆਂ ਵਿੱਚ ਜਿੰਨੇ ਜੀਵ ਨੇ ਇੱਕੋ ਹੀ ਨਿਗਾਹ, ਇੱਕੋ ਜਿਹੀ ਪਿਆਰ ਹੁੰਦਾ ਉਹਨਾਂ ਦੇ ਮਨਾਂ ਦੇ ਅੰਦਰ। ਉਹ ਜੇ ਕੀੜੀ ਨੂੰ ਵੀ ਓਨਾ ਹੀ ਪਿਆਰ ਕਰਦੇ ਆ, ਬੰਦੇ ਨੂੰ ਵੀ ਓਨਾ ਹੀ ਪਿਆਰ ਕਰਦੇ ਆ, ਹਾਥੀ ਨੂੰ ਵੀ ਓਨਾ ਹੀ ਪਿਆਰ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਦਰਖਤਾਂ ਨੂੰ ਵੀ ਓਨਾ ਹੀ ਪਿਆਰ ਕਰਦੇ ਆ। ਪਰਮੇਸ਼ੁਰ ਦਾ ਹੀ ਸਾਰੇ ਅੰਸ਼, ਜਿੰਨੀ ਦੇ 84 ਲੱਖ ਜੂਨ ਪਰਮੇਸ਼ੁਰ ਦੀ ਹੀ ਅੰਸ਼ ਹੈ। ਇਸ ਕਰਕੇ ਉਹਨਾਂ ਦੇ ਮਨ ਵਿੱਚ ਕਿਸੇ ਪ੍ਰਤੀ ਕੋਈ ਦਵੈਸ਼ ਭਾਵਨਾ, ਈਰਖਾ ਭਾਵਨਾ ਨਹੀਂ। ਹੁਣ ਕਈ ਵਾਰ ਆਪਣੇ ਮਨਾਂ ਵਿੱਚ ਦੂਜੇ ਧਰਮਾਂ ਪ੍ਰਤੀ ਨਫ਼ਰਤ ਵੀ ਪੈਦਾ ਹੋ ਜਾਂਦੀ ਹੈ, ਪਰ ਦੂਜੇ ਧਰਮਾਂ ਨੂੰ ਪ੍ਰਵਾਨ ਜੇ ਕੀਤਾ ਤਾਂ ਉਹ ਬਾਣੀ ਦੇ ਅੰਦਰ ਆਇਆ ਹੈ ਉਹਦਾ ਨਾਮ। ਇਸ ਕਰਕੇ ਸਤਿਗੁਰੂ ਕਹਿੰਦੇ ਮੇਰੇ ਲਈ ਸਾਰੇ ਜੀਵ, ਸਾਰੇ ਧਰਮ, ਸਾਰੀਆਂ ਚੀਜ਼ਾਂ ਇੱਕੋ ਜਿਹੀਆਂ, ਸਾਰੀ ਬਨਸਪਤੀ, ਸਾਰੇ ਕੀੜੇ ਮਕੌੜਿਆਂ ਉੱਤੇ ਮੇਰੀ ਇੱਕੋ ਹੀ ਨਿਗਾਹ ਹੁੰਦੀ ਹੈ ਮੇਰੀ ਸਾਰਿਆਂ ਪ੍ਰਤੀ, ਕਿਉਂਕਿ ਅਸਲ ਵਿੱਚ ਸਾਰਿਆਂ ਅੰਦਰ ਮੈਂ ਹੀ ਹਾਂ, ਮੇਰੀ ਹੀ ਆਤਮਾ ਸਾਰਿਆਂ ਅੰਦਰ ਬਿਰਾਜਮਾਨ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸਾਰਿਆਂ ਦੀ ਪਾਲਣਾ ਕਰਦਾ ਹੈ। ਟੁੱਟੀ ਗੰਢ ਨਹਾਰ ਗੋਪਾਲ, ਟੁੱਟੀ ਹੋਈ ਨੂੰ ਗੰਢਣ ਹਾਰ ਹੈ ਗੋਪਾਲ ਪਿਤਾ ਪਰਮੇਸ਼ਰ, ਗੋ ਧਰਤੀ ਨੂੰ ਪਾਲਣ ਵਾਲਾ, ਗੋ ਨਾਮ ਬੁੱਧੀ ਦਾ, ਬੁੱਧੀ ਨੂੰ ਪਾਲਣ ਵਾਲਾ, ਪ੍ਰਕਾਸ਼ ਦੇਣ ਵਾਲਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਟੁੱਟੀ ਨੂੰ ਗੰਢਣ ਵਾਲਾ ਹੈ, ਹੁਣ ਆਪਣੀ ਟੁੱਟ ਗਈ ਹੈ ਉਹਨੇ ਗੰਢਣੀ ਹੈ। ਮਹਾਰਾਜ ਜੀ ਕਹਿੰਦੇ ਜਦ ਤੁਹਾਡੀ ਟੁੱਟ ਗਈ ਤਾਂ ਤੁਸੀਂ ਗੰਢਣ ਵਾਲੇ ਤੋਂ ਉਹ ਗੰਢਾਉਣੀ, ਪਰ ਉਹਦੇ ਲਈ ਕੋਈ ਯਤਨ ਵੀ ਤਾਂ ਕਰਾਂਗੇ। ਹਾਂ, ਮੰਨ ਲਓ ਕੋਈ ਚੀਜ਼ ਤੁਹਾਡੀ ਟੁੱਟ ਜਾਂਦੀ ਹੈ, ਮੰਨ ਲਓ ਕਿਸੇ ਦੀ ਜੁੱਤੀ ਟੁੱਟ ਗਈ, ਉਹ ਜੁੱਤੀ ਗੰਢਾਉਣੀ ਹੈ, ਉਹ ਬੰਦੇ ਕੋਲ ਜਾਣਾ ਪੈਣਾ, ਯਤਨ ਕਰਨਾ ਪੈਣਾ। ਕੋਈ ਵੀ ਚੀਜ਼ ਦੁਨੀਆਂ ਦੀ ਟੁੱਟ ਜਾਂਦੀ ਤਾਂ ਸਾਨੂੰ ਉਹਦੇ ਲਈ ਯਤਨ ਕਰਕੇ ਗੰਢਾਉਣਾ, ਗੰਢਾਉਣ ਵਾਲਾ ਕਿੱਥੇ ਆ ਵੀ ਫਲਾਨੇ ਬਾਜ਼ਾਰ ਵਿੱਚ ਬੈਠਾ, ਫਲਾਨੇ ਮੌਲ ਵਿੱਚ ਫਲਾਨਾ ਬੰਦਾ, ਇਹ ਚਾਬੀ ਟੁੱਟ ਗਈ ਹੈ, ਉਹ ਬੰਦਾ ਜੋੜ ਸਕਦਾ। ਉੱਥੇ ਤੱਕ ਜਾਣਾ ਤਾਂ ਪੈਣਾ ਨਾ, ਉੱਥੇ ਤੱਕ ਜਾਣ ਲਈ ਯਤਨ ਵੀ ਕਰਨਾ ਪੈਣਾ। ਹੁਣ ਜਿਨ੍ਹਾਂ ਦੀ ਟੁੱਟ ਗਈ, ਭਾਈ ਮਹਾਂ ਸਿੰਘ ਦੀ ਟੁੱਟ ਗਈ, ਬੇਦਾਵਾ ਦੇਤਾ ਉਹਨੇ। ਭਾਈ ਮਹਾਂ ਸਿੰਘ ਜੀ ਨੇ ਜਦੋਂ ਪਹੁੰਚੇ ਉੱਥੇ, ਫਿਰ ਕਿਹਾ ਮਾਈ ਭਾਗੋ ਜੀ ਹੋਣਾ ਨੇ, ਚੂੜੀਆਂ ਪਾ ਲਓ, ਆਹ ਪਾ ਲਓ, ਕੱਪੜੇ ਪਾ ਲਓ, ਤੁਸੀਂ ਗੁਰੂ ਛੱਡ ਕੇ ਆ ਲਓ। ਉਹ ਫਿਰ ਉੱਥੇ ਪਹੁੰਚ ਗਏ ਸ੍ਰੀ ਮੁਕਤਸਰ ਸਾਹਿਬ। ਟੁੱਟੀ ਨੂੰ ਬਣਾਉਣ ਲਈ ਕਈ ਵਾਰ ਸਰੀਰ ਵੀ ਦੇਣਾ ਪੈਂਦਾ, ਉਹਨਾਂ ਨੇ ਆਪਣਾ ਸਰੀਰ ਵੀ ਦੇਤਾ ਚਾਲੀਆਂ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਐਂ ਗੋਦ ਵਿੱਚ ਸਿਰ ਰੱਖ ਕੇ ਪੁੱਛਿਆ ਸੀ, ਬਿਦਾਵਾ ਸਾਂਭ ਕੇ ਰੱਖਿਆ ਸੀ, ਕੱਢ ਕੇ ਸਾਹਮਣੇ ਵਚਨ ਕੀਤੇ ਸੀ, ਕੀ ਮੰਗਦਾ ਮਹਾਂਸਿਆ? ਬਹੁਤ ਖੁਸ਼ ਹਾਂ ਅੱਜ। ਟੁੱਟੀ ਨੂੰ ਬਣਾਉਣ ਲਈ ਭਾਈ ਮਹਾਂ ਸਿੰਘ ਨੇ ਇੱਕ ਉਪਰਾਲਾ ਕੀਤਾ ਸੀ, ਯਤਨ ਕੀਤਾ ਕਿ ਆਪਣੀ ਸਾਰਿਆਂ ਦੀ ਟੁੱਟੀ ਹੋਈ ਹੈ ਕਿ ਆਪਾਂ ਯਤਨ ਕਰਦੇ ਹਾਂ, ਕੋਈ ਤਨ ਕਰਕੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਕੋਈ ਆਪਾਂ ਕਰਦੇ ਹਾਂ ਉਦਮ? ਆਪਾਂ ਕਹਿੰਦੇ ਚੱਲ ਕੋਈ ਵੀ ਟੁੱਟੀ ਟੁੱਟੀ ਰਹਿਣ ਦਾ ਆਪਾਂ ਕੀ ਲੈਣਾ। ਜਿਨ੍ਹਾਂ ਨੂੰ ਅੰਦਰ ਤੜਫ ਹੁੰਦੀ ਹੈ, ਭਾਈ ਮਹਾਂ ਸਿੰਘ ਜਿੰਨੇ ਦਿਨ ਰਿਹਾ ਗੁਰੂ ਤੋਂ ਵਿਛੜ ਕੇ, ਉਹਨੇ ਦਿਨ ਨਾ ਰੋਟੀ ਖਾਧੀ, ਨਾ ਉਹ ਸੁੱਤਾ, ਉਹ ਕਿਉਂ? ਗੁਰੂ ਬਿਨਾਂ ਰਹਿ ਨਹੀਂ ਸੀ ਸਕਦੇ। ਉਹ ਜਿਹੜਾ ਸਿੱਖ ਆ ਉਹ ਗੁਰੂ ਬਿਨਾਂ ਰਹਿ ਨਹੀਂ ਸਕਦਾ, ਇਸ ਕਰਕੇ ਉਹਨੇ ਸੋਚਿਆ ਮਨਾ ਹੈ ਤਾਂ ਮਰਨਾ ਹੀ ਚਾਹੀਦਾ। ਕਈ ਵਾਰ ਗਲਤੀ ਤੋਂ ਬਾਅਦ ਪਛਤਾਵਾ ਹੁੰਦਾ, ਬੜਾ ਸਮਝਾਇਆ ਸਤਿਗੁਰੂ ਮਹਾਰਾਜ ਨੇ, ਉਹ ਨਾ ਜਾਓ ਨਾ ਜਾਓ, ਧੋਖਾ ਹੋ ਜਾਣਾ, ਪਰ ਉਹ ਮਹਾਰਾਜ ਦੀ ਕਰਨੀ ਸੀ। ਇਸ ਕਰਕੇ ਭਾਈ ਮਹਾਂ ਸਿੰਘ ਨੇ ਜਦੋਂ ਕੁਰਬਾਨੀ ਕੀਤੀ, ਸ਼ਹੀਦੀਆਂ ਹੋ ਗਈਆਂ, ਇੰਨੇ ਫੱਟ ਲੱਗੇ ਹੋਏ ਨੇ, ਸਤਿਗੁਰੂ ਮਹਾਰਾਜ ਕਹਿੰਦੇ ਸਰੀਰ ਹੋਏ ਠੀਕ ਕਰ ਦਿੰਦੇ ਆ, ਚਾਰ ਯੁੱਗ ਲੰਬੀ ਉਮਰ ਦੇ ਦਿੰਦੇ, ਕਹੇ ਤਾਂ ਸਵਰਗਾਂ ਦਾ ਰਾਜ ਦੇ ਦਿੰਦੇ ਆ, ਕਿਉਂਕਿ ਉਹਨਾਂ ਦੇ ਹੱਥ 'ਚ ਹੀ ਹੁੰਦਾ ਸਾਰਾ ਕੁਛ, ਕਹਿਣਾ ਹੀ ਹੈ ਤਾਂ ਹੋ ਜਾਣਾ। ਧਰਤੀ ਦਾ ਰਾਜ ਦੇ ਦਿੰਦੇ ਸਾਰੀ ਦਾ ਕਿ ਨਹੀਂ? ਜਿਸ ਨੂੰ ਸਿੱਖ ਨੂੰ ਇਹ ਪਤਾ ਨਾ ਵੀ ਇਹ ਚੀਜ਼ਾਂ ਕੁਛ ਵੀ ਨਹੀਂ ਹੈਗੀਆਂ, ਇੱਕੋ ਗੱਲ ਮੰਗੀ ਸੱਚੇ ਪਾਤਸ਼ਾਹ, ਟੁੱਟੀ ਗੰਢ ਲਓ। ਉਹਨੂੰ ਪਤਾ ਕਿ ਟੁੱਟੀ ਗੰਢ ਨਹਾਰ ਗੋਪਾਲ ਹੈ। ਮਹਾਰਾਜ ਹੋਰ ਮੈਨੂੰ ਕੁਛ ਨਹੀਂ ਚਾਹੀਦਾ, ਟੁੱਟੀ ਗੰਢ ਲਓ, ਸੱਚਖੰਡ ਵਿੱਚ ਨਿਵਾਸ ਬਚ। ਉੱਥੇ ਸਤਿਗੁਰੂ ਨੇ ਟੁੱਟੀ ਹੋਈ ਗੰਢੀ ਬਿਦਾਵਾ ਪਾੜ ਕੇ ਤੇ ਉਹ ਥਾਂ ਦਾ ਨਾਂ ਟੁੱਟੀ ਗੰਢੀ ਸਾਹਿਬ ਅੱਜ ਵੀ ਸ੍ਰੀ ਮੁਕਤਸਰ ਸਾਹਿਬ। ਸਤਿਗੁਰੂ ਮਹਾਰਾਜ ਕਹਿੰਦੇ ਕਿਸੇ ਦੀ ਇਉਂ ਪ੍ਰੀਤੀ ਟੁੱਟ ਗਈ, ਟੂਟ ਪ੍ਰੀਤ ਗਈ ਬੁਰ ਬੋਲ ਦੱਖਣੀ ਓਂਕਾਰ ਚ ਪਹਿਲੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਪ੍ਰੀਤੀ ਕਿਵੇਂ ਟੁੱਟਦੀ ਹੈ? ਬੁਰੇ ਬੋਲਾਂ ਕਰਕੇ। ਮਹਾਰਾਜ ਕਹਿੰਦੇ ਟੁੱਟੇ ਗੰਠ ਪੜੇ ਵਿਚਾਰ, ਜਦੋਂ ਗੰਢ ਟੁੱਟ ਜਾਂਦੀ ਹੈ ਤੇ ਫਿਰ ਉਹ ਸਿਫਤੀ ਗੰਢ ਪਵੇ ਦਰਬਾਰ, ਫਿਰ ਉਹਦੇ ਮਾਲਕ ਦੇ ਦਰਬਾਰ ਦੀ ਸਿਫਤ ਕਰਨ ਨਾਲ ਉਹ ਗੰਢ ਜਿਹੜੀ ਟੁੱਟੀ ਹੋਈ ਆ ਉਹ ਫਿਰ ਜੁੜ ਜਾਂਦੀ ਹੈ। ਗੰਢ ਨੂੰ ਪਾਉਣ ਲਈ ਉੱਥੇ ਤੱਕ ਜਾਣਾ ਪੈਂਦਾ। ਮਹਾਰਾਜ ਜੀ ਕਹਿੰਦੇ ਨੇ ਟੁੱਟੀ ਹੋਈ ਨੂੰ ਤੁਸੀਂ ਵੀ ਗੰਢ ਸਕਦੇ ਹੋ, ਤੁਹਾਡੀ ਜ਼ਿੰਦਗੀਆਂ ਲੰਘ ਗਈਆਂ ਮਾਇਆ ਦੇ ਵਿੱਚ ਹੀ, ਪਦਾਰਥਾਂ ਦੇ ਵਿੱਚ ਹੀ, ਤੁਸੀਂ ਕਹਿੰਦੇ ਹੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਹਾਂ, ਅਸੀਂ ਬਾਣੀ ਨੂੰ ਪਿਆਰ ਕਰਦੇ ਹਾਂ, ਨਹੀਂ ਕਿਸੇ ਨੂੰ ਆਪਾਂ ਕਹੀਏ ਮੈਂ ਤੈਨੂੰ ਬੜਾ ਪਿਆਰ ਕਰਦਾ, ਮੈਂ ਆਪਣੇ ਮਾਂ ਬਾਪ ਨੂੰ ਬੜਾ ਪਿਆਰ ਕਰਦਾ, ਪਰ ਮਾਂ ਬਾਪ ਤਾਂ ਵਿਚਾਰੇ ਭੁੱਖੇ ਬੈਠੇ ਆ। ਨਹੀਂ, ਗੁਰੂ ਸਾਹਿਬ ਦਾ ਜੇ ਪਿਆਰ ਹੈ, ਜੇ ਨਿਤਨੇਮ ਇੱਕ ਦਿਨ ਸਿੱਖ ਦਾ ਰਹਿ ਗਿਆ, ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਆ ਝੂਰ। ਮਹਾਰਾਜ ਕਹਿੰਦੇ ਜੇ ਇੱਕ ਦਿਨ ਸਿੱਖ ਦਾ ਨਿਤਨੇਮ ਰਹਿ ਗਏ, ਉਹਨੂੰ ਰੋਟੀ ਨਹੀਂ ਸਵਾਦ ਲੱਗਦੀ, ਕਹਵੇ ਮੈਂ ਨਹੀਂ ਪ੍ਰਸ਼ਾਦਾ ਚੱਕਣਾ ਦੁਪਹਿਰੇ, ਕੀ ਹੋ ਗਿਆ? ਮੇਰਾ ਤਾਂ ਨਿਤਨੇਮ ਨਹੀਂ ਹੁੰਦਾ, ਮੈਂ ਤਾਂ ਛੱਡਦਾ ਪ੍ਰਸ਼ਾਦਾ। ਪਹਿਲਾਂ ਉਹ ਨਿਤਨੇਮ ਕਰੂਗਾ, ਉਸਲ ਵੱਟੀਆਂ ਲਈ ਜਾਂਦਾ, ਘਰੇ ਬੈਠਾ ਤੰਗ ਜਿਹਾ ਹੋ ਜਾਂਦਾ, ਖਿਜੀ ਜਾਂਦਾ, ਕੀ ਹੋ ਗਿਆ ਜੀ? ਅੱਜ ਗੁਰਦੁਆਰੇ ਮੱਥਾ ਨਹੀਂ ਟੇਕਿਆ, ਮੈਂ ਦਰਸ਼ਨ ਨਹੀਂ ਕੀਤੇ, ਮੈਨੂੰ ਨਵੀਂ ਖੇਚ ਚਲੀ ਜਾਂਦੀ, ਮੈਂ ਨਹੀਂ ਜਾ ਸਕਦਾ, ਮੈਂ ਪਹਿਲਾਂ ਮੱਥਾ ਟੇਕ ਕੇ ਆਉਣਾ, ਮੈਂ ਫਿਰ ਕੰਮ ਕਰੂੰਗਾ। ਜਿਨ੍ਹਾਂ ਦਾ ਗੁਰੂ ਸਾਹਿਬ ਨਾਲ ਪਿਆਰ ਹੈ, ਉਹ ਸਿੱਖ ਇਸ਼ਨਾਨ ਬਿਨਾਂ ਨਹੀਂ ਰਹਿ ਸਕਦਾ, ਨਿਤਨੇਮ ਤੋਂ ਬਿਨਾਂ ਨਹੀਂ ਰਹਿ ਸਕਦਾ, ਉਹ ਸੇਵਾ ਤੋਂ ਬਿਨਾਂ ਨਹੀਂ ਰਹਿ ਸਕਦਾ। ਮਹਾਰਾਜ ਜੀ ਕਹਿੰਦੇ ਕਿ ਤੁਹਾਡੇ ਮਨਾਂ ਦੇ ਅੰਦਰ ਤੜਫਣਾ ਹੈ, ਜੇ ਤੁਸੀਂ ਤੜਫਦੇ ਹੀ ਨਹੀਂ ਫਿਰ ਪਿਆਰ ਨਹੀਂ ਹੈਗਾ। ਮੱਛੀ ਨੂੰ ਕੱਢੋ ਪਾਣੀ ਵਿੱਚੋਂ, ਮੱਛੀ ਤੜਫਣ ਲੱਗ ਜਾਂਦੀ ਹੈ, ਮਤਲਬ ਕਿ ਪਿਆਰ ਹੈ। ਸਤਿਗੁਰੂ ਮਹਾਰਾਜ ਇਸ ਕਰਕੇ ਕਹਿੰਦੇ ਨੇ ਜੇ ਤੁਹਾਡੀ ਪ੍ਰੀਤੀ ਟੁੱਟ ਗਈ ਤਾਂ ਵੀ ਪਰਮੇਸ਼ਰ ਤੋਂ ਕਢਾ ਲਓ, ਜੇ ਉਮਰ ਟੁੱਟ ਗਈ ਤਾਂ ਵੀ ਕਢਾ ਲਓ। ਬਾਣੀ ਸੁਤੇ ਸਿੱਧੀ ਉਮਰ ਕੱਢ ਦਿੰਦੀ ਹੈ, ਜਿਨ੍ਹਾਂ ਦੀ ਉਮਰ ਟੁੱਟ ਜਾਂਦੀ ਹੈ ਪਾਠ ਕਰਦਿਆਂ ਕਰਦਿਆਂ ਕਰਦਿਆਂ, ਉਹਨਾਂ ਦੀਆਂ ਸਾਰੀਆਂ ਲਾਈਨਾਂ ਹੀ ਠੀਕ ਹੋ ਜਾਂਦੀਆਂ ਆਪਣੇ ਆਪ ਹੀ। ਮਹਾਰਾਜ ਜੀ ਕਿਰਪਾ ਕਰ ਦਿੰਦੇ ਨੇ ਕਿ ਭਾਈ ਕਮਲੀਆ ਜੀ ਨੇ ਉਮਰ ਹੀ ਵਧਾ ਦਿੱਤੀ ਸੀ ਬੰਦੇ ਦੀ। ਬਾਣੀ ਵਿੱਚ ਇਹ ਸਮਰੱਥਾ ਨਾ, ਮਾਂ ਬਾਪ ਬਾਣੀ ਨਿਰੰਕਾਰ। ਹੁਣ ਜਿਨ੍ਹਾਂ ਦੀ ਰੋਜੀ ਦੀ ਤਾਰ ਟੁੱਟ ਗਈ, ਕਈਆਂ ਦੇ ਹੁਣ ਕੰਮ ਕਾਰ ਖਤਮ ਹੋ ਜਾਂਦੇ ਨੇ, ਉਹ ਸਾਨੂੰ ਪੁੱਛਣਗੇ ਹੁਣ ਮੇਰੇ ਤਾਂ ਕੁਛ ਰਿਹਾ ਹੀ ਨਹੀਂ, ਵਿਹਲੇ ਬੈਠੇ ਹਾਂ, ਇਸ ਲਈ ਤਾਂ ਕਰ ਜਾਪ ਸਾਹਿਬ ਦੇ ਪੰਜ ਪਾਠ, ਕਰ ਰੋਜ਼ ਇੰਨਾ ਨਿਤਨੇਮ, ਪੜ੍ਹ ਇੰਨੀ ਬਾਣੀ। ਫਿਰ ਉਹ ਚੰਗੇ ਭਲੇ ਕਹਿੰਦੇ ਹੁਣ ਠੀਕ ਹੋ ਗਿਆ ਮੇਰਾ ਕੰਮ, ਕਿਉਂ? ਕਿਉਂਕਿ ਉਹਨਾਂ ਨੇ ਰੋਜੀ ਦੀ ਤਾਰ ਜੋੜ ਦਿੱਤੀ। ਸੱਤਾ ਰੂਪੀ ਤਾਰ ਕਈ ਵਾਰ ਸਰੀਰ ਵਿੱਚੋਂ ਟੁੱਟ ਜਾਂਦੀ ਹੈ, ਬੰਦੇ ਦੀ ਡੈਥ ਹੋ ਜਾਂਦੀ ਹੈ, ਸਤਿਗੁਰੂ ਕਹਿੰਦੇ ਟੁੱਟੀ ਹੋਈ ਜੋੜ ਦੇ, ਫਿਰ ਮਹਾਰਾਜ ਜੋੜ ਦਿਓ ਤਾਂ ਬੰਦਾ ਮੁਰਦਾ ਵੀ ਜਿਉਂਦਾ ਹੋ ਜਾਵੇ। ਮ੍ਰਿਤਕ ਕੋ ਪਾਇਓ ਤਨ ਸਾਸਾ, ਵਿਛੜਤ ਆਉਣ ਮਿਲਾਇਆ, ਪਸ਼ੂ ਪ੍ਰੇਤ ਮੁਕਤ ਭਰੇ ਸਰੋਤੇ, ਹਰਨਾਮਾ ਮੁਖ ਗਾਇਆ। ਮਹਾਰਾਜ ਜੀ ਕਹਿੰਦੇ ਨੇ ਜਦੋਂ ਟੁੱਟ ਜੇ ਕਿਤੋਂ ਵੀ ਕੋਈ ਕੰਮ, ਰਿਸ਼ਤਾ ਹੀ ਟੁੱਟ ਜੇ, ਜੇ ਰਿਸ਼ਤਾ ਟੁੱਟ ਜਾਂਦਾ ਆਪਣਾ, ਆਪਾਂ ਨੂੰ ਬੜਾ ਦੁੱਖ ਹੁੰਦਾ ਵੀ ਬੱਚੇ ਦਾ ਰਿਸ਼ਤਾ ਟੁੱਟ ਗਿਆ, ਬਿਮਾਰੀ ਨਾਲ ਕੋਈ ਚੀਜ਼ ਟੁੱਟ ਗਈ ਹੈ, ਲੱਤ ਟੁੱਟ ਗਈ ਹੈ, ਬਾਂਹ ਟੁੱਟ, ਕਿਸੇ ਵੀ ਚੀਜ਼ ਨੂੰ ਜਦੋਂ ਇਹ ਅੱਖਰ ਲੱਗ ਗਿਆ ਟੁੱਟ ਗਈ, ਤਾਂ ਉਹ ਟੁੱਟੀ ਹੋਈ ਨੂੰ ਜੋੜਨਾ ਕਿਹਨੇ? ਗੁਰੂ ਗ੍ਰੰਥ ਸਾਹਿਬ ਨੇ। ਇਹ ਫਿਰ ਤਰੀਕਾ ਕੀ ਹੈ? ਫਿਰ ਇਕੱਲੇ ਪੈਸੇ ਨਾ ਲਿਆਓ, ਫਿਰ ਤਿੰਨ ਚੀਜ਼ਾਂ ਲਿਆਓ, ਫਿਰ ਲਿਆਓ ਖੰਡ, ਫਿਰ ਲਿਆਓ ਆਟਾ, ਘਿਓ, ਇੱਕ ਭੇਟਾ। ਜੇ ਦੇਗ ਨਹੀਂ ਬਣਾ ਸਕਦੇ ਹਲੇ, ਦੇਗ ਦੀ ਰਸਤ ਲਿਆ ਕੇ ਰੱਖੋ, ਫਿਰ ਬੈਠ ਕੇ ਇੱਕ ਜਪਜੀ ਸਾਹਿਬ, ਪੰਜ ਜਪਜੀ ਸਾਹਿਬ ਇੱਥੇ ਕਰੋ, ਕਰਕੇ ਦੇਖ ਲਓ ਪ੍ਰੈਕਟੀਕਲ, ਫਿਰ ਖੜ ਕੇ ਅਰਦਾਸ ਕਰੋ, ਪ੍ਰਕਰਮਾ ਕਰੋ ਮਹਾਰਾਜ ਦੀਆਂ, ਚੌਰ ਸਾਹਿਬ ਕਰੋ। ਮਹਾਰਾਜ ਹੁਣ ਤੁਸੀਂ ਗੰਢਣੀ ਹੈ ਟੁੱਟ ਗਈ, ਰਾਖ ਲਿਹੋ ਹਮ ਤੇ ਵਿਗੜੀ, ਪਰ ਸਤ ਵਿਗੜ ਗਈ ਹੁਣ, ਕਿਉਂਕਿ ਜਦੋਂ ਤੱਕ ਮੇਰੀ ਬੁੱਧੀ ਦੇ ਵਿੱਚ ਉਹ ਸੀ ਚੀਜ਼, ਜਦੋਂ ਤੱਕ ਮੈਂ ਕਰ ਸਕਦਾ ਸੀ ਉਦੋਂ ਤੱਕ ਮੈਂ ਕਰ ਸਕਦਾ ਸੀ ਉਹਨੂੰ, ਪਰ ਹੁਣ ਮੇਰੀ ਬੁੱਧੀ ਜਵਾਬ ਦੇ ਗਈ ਹੈ, ਇੱਥੇ ਆ ਕੇ ਮੇਰੀਆਂ ਬ੍ਰੇਕਾਂ ਲੱਗ ਗਈਆਂ, ਹੁਣ ਮੇਰੇ ਹੱਥ ਖੜੇ ਹੋ ਗਏ, ਹੁਣ ਮੈਂ ਆਪਣਾ ਬਲ ਹਾਰ ਗਿਆ ਹਾਂ, ਨਾ ਤਾਂ ਮੇਰੀ ਇੱਥੇ ਬੁੱਧੀ ਕੰਮ ਕਰ। ਡਾਕਟਰ ਕਹਿੰਦੇ ਨੇ ਲੈ ਜਾਓ ਘਰ ਇਹਨੂੰ, ਹੁਣ ਬਸ ਸੇਵਾ ਸੁਵਾ ਕਰ ਲਓ, ਹੁਣ ਗਿਆ ਹੈ। ਉਦੋਂ ਸਾਰਾ ਟੱਬਰ ਢਾਹੀ ਲਾਉਣ ਲੱਗ ਜਾਂਦਾ ਹੈ, ਕਹਿੰਦੇ ਹੁਣ ਹਰਿਮੰਦਰ ਸਾਹਿਬ ਚੱਲੀਏ, ਹੁਣ ਗੁਰੂ ਸਾਹਿਬ ਦੇ ਕੋਲ ਚੱਲੀਏ, ਹੁਣ ਪੰਜਾਂ ਪਿਆਰਿਆਂ ਨੂੰ ਪ੍ਰਸ਼ਾਦਾ ਚੁਕਾ ਕੇ ਅਰਦਾਸ ਕਰਾਈਏ, ਹੁਣ ਸੰਗਤ ਤੋਂ ਅਰਦਾਸ ਕਰਾਓ। ਜਦੋਂ ਸੰਗਤ ਅਰਦਾਸ ਕਰਦੀ ਹੈ ਤਾਂ ਗੁਰੂ ਸਾਹਿਬ ਫਿਰ ਟੁੱਟੀ ਹੋਈ ਨੂੰ ਫਿਰ ਜੋੜ ਦਿੰਦੇ ਨੇ। ਬੜੇ ਬੜੇ ਸਾਧੂ ਸੰਤਾਂ ਨੇ ਜੋੜੀ ਹੈ, ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ, ਤੋਂ ਜਦੋਂ ਬਾਬਾ ਆਨੰਦ ਸਿੰਘ ਜੀ ਗਏ ਸੀ ਉੱਥੇ, ਬਾਬਾ ਜੀ ਨੇ ਸਾਰੀ ਕੀਤੀ ਮਾਫ਼ ਕਰਾ ਦਿੱਤੀ। ਬਾਬਾ ਜੀ ਬਾਹਰ ਬਾਹਰ ਨਿਕਲਦੇ ਸਾਰ ਹੀ ਸਾਰਾ ਟੱਬਰ ਰੋਣ ਲੱਗ ਪਿਆ, ਉੱਚੀ ਉੱਚੀ ਰਾਣੀਆਂ ਰੋਣ ਲੱਗ ਪਈਆਂ। ਬਾਬਾ ਹਰੀ ਸਿੰਘ ਜੀ ਡਰਾਈਵਰ ਨੇ ਗੱਲ ਸੁਣਾਈ, ਕਹਿੰਦੇ ਮਹਾਰਾਜ ਇਹ ਰੋਣ ਲੱਗ, ਕਹਿੰਦੇ ਭਾਈ ਚਲਿਆ ਗਿਆ ਰਾਜਾ ਛੱਡ ਕੇ, ਕਹਿੰਦੇ ਮਹਾਰਾਜ ਹੋਰ ਉਮਰ ਦੇ ਦਿੰਦੇ, ਕਹਿੰਦੇ ਮੈਂ ਤਾਂ ਕਿਹਾ ਸੀ ਰਾਣੀਆਂ ਨੂੰ ਭਾਈ ਹੋਰ ਕੁਛ ਮੰਗ ਲਓ, ਕਹਿੰਦੇ ਰਾਣੀਆਂ ਨੇ ਕਿਹਾ ਨਹੀਂ ਅਸੀਂ, ਕਹਿੰਦੇ ਕਹੇ ਬਿਨਾਂ ਅਸੀਂ ਦਿੰਦੇ, ਇੱਕ ਗੱਲ ਯਾਦ ਰੱਖੋ, ਘਰੇ ਬੈਠੇ ਤੁਸੀਂ ਮਹਾਰਾਜ ਨੂੰ ਕਹੀ ਜਾਂਦੇ ਕੋਈ ਕੰਮ ਕਹੀ ਜਾਂਦੇ ਹੋ। ਕੋਈ ਗੁਰਮੁਖ ਮਹਾਤਮਾ ਸੀਗੇ, ਮੈਨੂੰ ਕਹਿੰਦੇ, ਮੈਂ ਕਹਿੰਦੇ ਘਰ ਬੈਠਾ ਬੇਨਤੀਆਂ ਕਰੀ ਗਿਆ, ਮੇਰਾ ਕੰਮ ਆਹ ਕਰ ਦਿਓ ਆਹ ਕਰ ਦਿਓ। ਕਹਿੰਦੇ ਜਦੋਂ ਮੈਂ ਦੇਖਿਆ ਤਿੰਨ ਚਾਰ ਦਿਨ ਕੰਮ ਹੋਇਆ ਹੀ ਨਹੀਂ। ਕਹਿੰਦੇ ਮੈਂ ਗੁਰਦੁਆਰਾ ਸਾਹਿਬ ਗਿਆ ਦੇਖ ਲਈ, ਜਾ ਕੇ ਤਾਂ ਮਹਾਰਾਜ ਦੇ ਕੇ ਖੜਿਆ, ਉਹਨਾਂ ਤੋਂ ਸਾਖਿਆਤ ਹੀ ਹੁੰਦਾ ਸਾਰਾ ਕੁਛ। ਕਹਿੰਦੇ ਮਹਾਰਾਜ ਆਪ ਜੀ ਨੇ ਕਾਰਜ ਕੀਤਾ ਹੀ ਨਹੀਂ। ਮਹਾਰਾਜ ਕਹਿੰਦੇ ਮੈਂ ਇਹ ਉਡੀਕ ਰਿਹਾ ਸੀ ਵੀ ਤੂੰ ਆਵੇਂ, ਜਦੋਂ ਆ ਗਏ ਮੈਂ ਉਦੋਂ ਹੀ ਕੰਮ ਕਰ ਦੇਣਾ ਉਹਦਾ। ਕਹਿੰਦੇ ਇਹ ਕਈ ਵੀ ਤੁਸੀਂ ਘਰੇ ਬੈਠੇ ਹੀ ਕੰਮ ਕਰਾਉਂਦੇ ਹੋ। ਕਹਿੰਦੇ ਮੇਰੇ ਕੋਲ ਆ ਤਾਂ ਜਾਇਆ ਕਰੋ, ਜਦੋਂ ਤੁਸੀਂ ਚੱਲ ਕੇ ਘਰੋਂ ਇੱਕ ਕਿਰਿਆ ਕੀਤੀ, ਕਰਮ ਕੀਤਾ, ਗੱਡੀ ਖੜਾਈ ਤੋਂ ਪੈਦਲ ਆਏ ਆ। ਇੱਥੇ ਤਾਂ ਖੈਰ ਉਹ ਸਿਸਟਮ ਨਹੀਂ ਬਣਦੇ, ਪਟਿਆਲੇ ਤਾਂ ਮੈਂ ਦੇਖੀ ਸੰਗਤ ਘਰੋਂ ਪੈਦਲ ਹੀ ਤੁਰ ਕੇ ਜਾਂਦੇ ਨੇ, ਫਿਰ ਕੰਮ ਜ਼ਿਆਦਾ ਅੜ ਜੇ। ਉਹ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਏ ਜੀਓ। ਜਦੋਂ ਤੁਸੀਂ ਮਹਾਰਾਜ ਦੇ ਸਾਹਮਣੇ ਆਉਂਦੇ ਹੋ, ਆ ਕੇ ਮੱਥਾ ਟੇਕਦੇ ਹੋ, ਸਾਡੀ ਹਉਮੈ ਜਿਹੜੀ ਉਹ ਨਿਵਿਰਤ ਹੋ ਜਾਂਦੀ ਹੈ। ਮਹਾਰਾਜ ਹੁਣ ਡਿੱਗ ਪਏ, ਆ ਕੇ ਕਿਰਪਾ ਕਰੋ, ਸਤਿਗੁਰੂ ਮਹਾਰਾਜ ਦੀ ਕਿਰਪਾ ਕਰ। ਕੀ ਚੀਜ਼ ਤੁਹਾਡੀ ਟੁੱਟੀ ਹੈ, ਉਮਰ ਟੁੱਟੀ ਹੈ ਜਾਂ ਸਾਡੀ ਪ੍ਰੀਤੀ ਟੁੱਟੀ ਹੈ, ਪਿਆਰ ਟੁੱਟ ਗਿਆ ਹੈ, ਕੁਛ ਵੀ ਟੁੱਟ ਗਿਆ, ਤਾਂ ਸਤਿਗੁਰੂ ਨੇ ਟੁੱਟੀ ਗੰਢ ਨਿਹਾਰ ਗੋਪਾਲ ਸਰਵ ਜੀਆਂ ਆਪੇ ਪ੍ਰਤਪਾਲ, ਸਾਰੇ ਜੀਆਂ ਦੀ ਆਪੇ ਪਾਲਣਾ ਕਰਦੇ ਨੇ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਜਿਹਦੇ ਮਨ ਵਿੱਚ ਸਾਰਿਆਂ ਜੀਵਾਂ ਦੀ ਚਿੰਤਾ। ਮੈਂ ਤਾਂ ਇਹ ਬੇਨਤੀ ਕਰੂੰਗਾ, ਸਹਿਜ ਪਾਠ ਜ਼ਰੂਰ ਕਰੋ, ਅਤੇ ਨਹੀਂ ਤਾਂ ਪੋਥੀ ਲੈ ਲਓ ਅਰਥਾਂ ਵਾਲੀ, ਸਾਰਾ ਸਹਿਜ ਪਾਠ ਕਰੋ, ਨਾਲ ਅਰਥ ਦੇਖੀ ਜਾਇਆ ਕਰੋ। ਜਦੋਂ ਤੱਕ ਸਾਰਾ ਸਰੂਪ ਨਹੀਂ ਨਾ ਪੜ੍ਹਦੇ, ਉਦੋਂ ਤੱਕ ਦਸ ਪੰਗਤੀਆਂ, ਦੋ ਪੰਗਤੀਆਂ, ਇੱਕ ਬਾਣੀ ਨਾਲ ਕਈ ਵਾਰ ਅਰਥ ਕਲੀਅਰ ਨਹੀਂ ਹੁੰਦਾ। ਜਿਨ੍ਹਾਂ ਨੇ ਆਸਾ ਦੀ ਵਾਰ ਪੜ੍ਹੀ ਉਹਨਾਂ ਨੂੰ ਪਤਾ ਹੈ ਕਿ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਪੰਡਾਂ ਡੇਰੇ ਉਤਪਜਾਂ ਕਹਾਣੀ ਚੇਜਾਂ ਸੋ ਮਿਤ ਜਾਣੇ ਨਾਨਕ। ਉਹ ਅਕਾਲ ਪੁਰਖ ਹਰੇਕ ਜੀਵ ਦੀ ਗੱਲ ਜਾਣਦਾ ਹੈ। ਮਹਾਰਾਜ ਕਹਿੰਦੇ ਸਗਲ ਕੀ ਚਿੰਤਾ ਜਿਸ ਮਨ ਮਾਹੇ, ਇਕੱਲੇ ਬੰਦਿਆਂ ਦੀ ਨਹੀਂ, ਜਿੰਨੇ ਛੋਟੇ ਤੋਂ ਛੋਟੇ ਜੀਵ ਨੇ ਜਿਹੜੇ ਅੱਖਾਂ ਨਾਲ ਨਜ਼ਰ ਵੀ ਨਹੀਂ ਆਉਂਦੇ, ਉਹਨਾਂ ਜੀਵਾਂ ਦੀ ਵੀ ਚਿੰਤਾ ਉਹਦੇ ਮਨ ਵਿੱਚ ਰਹਿੰਦੀ ਹੈ। ਉਹਨਾਂ ਦੇ ਖਾਣ ਦਾ ਹਰ ਪ੍ਰਬੰਧ ਪਰਮੇਸ਼ਰ ਕਰਦੇ ਨੇ। ਇਸ ਤੇ ਬਿਰਥਾ ਕੋਈ ਨਾ ਹੈ, ਪਹਿਲਾਂ ਅਰਥ ਆਇਆ ਸੀਗਾ ਬਿਰਥਾ ਦਾ ਅਰਥ ਸੀ ਪੀੜਾ ਦਰਦ, ਇੱਥੇ ਉਹਨਾਂ ਬਿਰਥਾ ਮਤਲਬ ਖਾਲੀ, ਬਿਰਥਾ ਅੱਖਰ ਉਹੀ ਆ, ਅਰਥ ਇੱਥੇ ਹੁਣ ਬਦਲ ਗਿਆ। ਇਸ ਤੇ ਬਿਰਥਾ ਕੋਈ ਨਾ ਹੈ, ਅਕਾਲ ਪੁਰਖ ਤੋਂ ਬਿਨਾਂ ਕੋਈ ਖਾਲੀ ਨਹੀਂ ਹੈ। ਸਾਰਿਆਂ ਨਾਲ ਉਹਨੂੰ ਪਤਾ ਉਹ ਤੋਂ ਕੋਈ ਖਾਲੀ ਜਾਂਦਾ ਹੀ ਨਹੀਂ। ਨਿਰਧਨ ਤੋਂ ਤਿੰਨ ਤੁਮ ਦੇਵੋ ਧਨਾ, ਅਨਕ ਪਾਪ ਜਾਹੇ ਨਿਰਮਲ ਮਨਾ, ਸਰਲ ਮਨੋਰਥ ਪੂਰਨ ਕਾਮ, ਭਗਤ ਆਪਣੇ ਕੋ ਦੇਵੋ ਨਾਮ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਕੋਈ ਮਿੱਥ ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਨਿਥਾਵੇ ਕੋ ਤੁਮ ਥਾਂ ਬਿਠਾਵੋ, ਦਾਸ ਆਪਣੇ ਕੋ ਭਗਤੀ ਲਾਭੋ। ਸਤਿਗੁਰੂ ਮਹਾਰਾਜ ਕਹਿੰਦੇ ਤੁਹਾਡੀ ਜਿਹੀ ਜੀ ਭਾਵਨਾ ਉਹੀ ਜੋ ਉਹਨੇ ਪੂਰੀ ਕਰਨੀ ਹੈ। ਤਿਸ ਤੇ ਬਿਰਥਾ ਕੋਈ ਨਾ ਹੈ, ਉਹਦੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਜਾਂਦਾ। ਜੇ ਕੋਈ ਖਾਲੀ ਮੁੜ ਗਿਆ, ਉਹਦਾ ਕੰਮ ਨਹੀਂ ਬਣਿਆ, ਤਾਂ ਫਾਲਟ ਉਹਦੇ ਆਪਣੇ 'ਚ ਹੀ ਹੈ, ਉਹ ਸਤਿਗੁਰਾਂ 'ਚ ਨੁਕਸ ਨਾ ਕੱਢੇ, ਗਲਤੀ ਉਹਦੀ ਆਪਣੀ ਹੁੰਦੀ ਵਿੱਚ। ਫਿਰ ਉਹ ਕਿਸੇ ਸਿਆਣੇ ਕੋਲ ਬਹਿ ਕੇ ਪੁੱਛੇ, ਮੈਂ ਗਿਆ ਵੀ ਸੀ, ਅਰਦਾਸ ਵੀ ਕੀਤੀ ਸੀ, ਕੰਮ ਬਣਿਆ ਨਹੀਂ। ਫਿਰ ਉਹ ਪੁੱਛਣਗੇ ਵੀ ਆਹ ਨੁਕਸ ਤੇਰੇ 'ਚ ਸੀਗਾ, ਇਹਨੂੰ ਦੂਰ ਕਰ, ਇਹ ਠੀਕ ਕਰ ਆਪਣਾ ਕੰਮ। ਰੇ ਮਨ ਮੇਰੇ ਸਦਾ ਹਰ ਜਾਪ, ਆਪਣੇ ਮਨ ਨੂੰ ਪਹੁੰਚੋ, ਬਾਹਰ ਨੂੰ ਕਹਿਣ ਦੀ ਬਜਾਏ ਪਹਿਲਾਂ ਮਨ ਪ੍ਰਬੁੱਧ ਹੈ ਆਪਣਾ, ਪਛ ਹੈ ਅਵਰ ਰੀਝਾਵੈ, ਆਪਾਂ ਪਹਿਲਾਂ ਦੂਜੇ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੰਦੇ ਹਾਂ। ਜੇ ਸਾਨੂੰ ਅਗਲਾ ਪੁੱਛ ਲਏ ਵੀ ਤੈਨੂੰ ਇਹ ਗੱਲ ਦਾ ਪਤਾ, ਤੂੰ ਕਮਾਈ ਹੈ, ਤੂੰ ਕੀਤੀ ਹੈ, ਫਿਰ ਆਪਾਂ ਨੂੰ ਝੂਠੇ ਪੈਣਾ ਪੈਂਦਾ। ਮਹਾਰਾਜ ਜੀ ਕਹਿੰਦੇ ਰੇ ਮਨ ਮੇਰੇ, ਪਹਿਲਾਂ ਤੁਸੀਂ ਕਿਸੇ ਨੂੰ ਨਾ ਕਹੋ, ਰੇ ਮਨ ਮੇਰੇ ਸਦਾ ਹਰ ਜਾਪ, ਮਨਾਂ ਤੋਂ ਪਹਿਲਾਂ ਆਪ ਜਾਪ ਕਰ, ਆਪ ਜਪੈ ਅਵਰ ਹੈ ਨਾਮ ਜਪਾਵੈ। ਮਹਾਰਾਜ ਕਹਿੰਦੇ ਪਹਿਲਾਂ ਮਨ ਪ੍ਰਬੁੱਧ ਹੈ ਆਪਣਾ, ਪਾਛੈ ਅਵਰ ਨਹੀਂ ਜਾਵੈ। ਸਤਿਗੁਰੂ ਕਹਿੰਦੇ ਤੂੰ ਤਾਂ ਜਪਿਆ ਹੀ ਨਹੀਂ, ਤੂੰ ਦੂਜੇ ਨੂੰ ਕੀ ਕਹੇਗਾ। ਰੇ ਮਨ ਮੇਰੇ ਸਦਾ ਹਰ ਜਾਪ, ਜਾਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮਕੂਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ, ਅਵਿਨਾਸੀ ਪ੍ਰਭ ਆਪੇ ਆਪ, ਆਪੇ ਆਪ ਤੋਂ ਭਾਵ ਪਰਮੇਸ਼ਰ ਜਿਹੜਾ ਅਵਿਨਾਸੀ ਨਾਸ ਤੋਂ ਰਹਿਤਾ, ਉਹ ਸੁਤੰਤਰ ਹੈ। ਉਹਨੇ ਅੱਗੇ ਨਹੀਂ ਕਿਸੇ ਤੋਂ ਪਰਮਿਸ਼ਨ ਲੈਣੀ ਵੀ ਮੈਂ ਫਲਾਨੇ ਨੂੰ ਪੁੱਛ ਲਾਂ ਜੀ, ਫਲਾਨੇ ਨਾਲ ਸਲਾਹ ਕਰ ਲਾਂ, ਮੈਂ ਫਿਰ ਤੈਨੂੰ ਦਊਂਗਾ। ਉਹ ਤਾਂ ਐਟ ਏ ਟਾਈਮ ਹੀ ਕਹਿੰਦੇ ਚੱਕ, ਉਹਨਾਂ ਦੇ ਕਿਹੜਾ ਘੱਟ ਹੈ, ਸਮੁੰਦਰ ਵਰਗਾ ਤਾਂ ਕੰਮ ਆ ਉੱਥੇ। ਸਮੁੰਦਰ ਵਿੱਚੋਂ ਤੁਸੀਂ ਨਦੀ ਕੱਢ ਲਓ, ਸਮੁੰਦਰ ਨੇ ਕਿਹੜਾ ਘਟਣਾ, ਭਾਵੇਂ ਨਦੀ ਤੋਰ ਲਓ ਇੱਕ ਬਾਹਰ ਨੂੰ। ਸਮੁੰਦਰ ਦੇ ਵਿੱਚ 999 ਨਦੀਆਂ ਪੈਂਦੀਆਂ ਨੇ, ਸਮੁੰਦਰ ਨੂੰ ਫੇਰ ਨਹੀਂ ਕੋਈ ਫਰਕ ਪੈਂਦਾ, ਉਹ ਪਾਣੀ ਉੱਥੇ ਕੀ ਰਹਿੰਦਾ। ਜੇ ਉਹ 999 ਨਦੀਆਂ ਬਾਹਰ ਨੂੰ ਕੱਢ ਲਓ ਤਾਂ ਵੀ ਨਹੀਂ ਫਰਕ ਪੈਂਦਾ, ਕਿਉਂਕਿ ਪਰਮੇਸ਼ਰ ਤਾਂ ਸਮੁੰਦਰ ਵਾਂਗੂ ਹੈ, ਉੱਥੇ ਕੋਈ ਫਰਕ ਨਹੀਂ ਪੈਂਦਾ। ਨਾਲੇ ਆਪਾਂ ਕਿੰਨਾ ਕੁ ਮੰਗ ਲੈਣਾ, ਉਹ ਢੇਰ ਲੱਗੇ ਪਏ ਨੇ ਉੱਥੇ ਕਿਰਪਾ ਦੇ। ਇਸ ਕਰਕੇ ਸਤਿਗੁਰੂ ਕਹਿੰਦੇ ਆਪਣੇ ਕੀ ਆ ਕਛੂ ਨਾ ਹੋਏ, ਜੇ ਸੌ ਪ੍ਰਾਣੀ ਲੋਚੈ ਕੋਏ। ਕੋਈ ਕਹਿੰਦੇ ਸੈਂਕੜੇ ਹਜ਼ਾਰਾਂ ਵਾਰੀ ਵੀ ਇੱਛਾ ਕਰਕੇ ਕੋਈ ਮੈਂ ਕਰ ਲਾਂਗਾ, ਮੈਂ ਕਰ ਦਿਆਂਗਾ, ਸੋਚੀ ਜਾਵੇ ਸੋਚੀ ਜਾਵੇ। ਵਾਹਿਗੁਰੂ ਦੀ ਮਦਦ ਤੋਂ ਬਿਨਾਂ, ਸਹਾਇਤਾ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ। ਇਹ ਗੱਲ ਨੂੰ ਖੌਲ ਜਿਹਾ ਨਾ ਸਮਝ ਲਓ। ਹਰ ਗੱਲ ਦੇ ਵਿੱਚ ਜਦੋਂ ਕੋਈ ਕੰਮ ਕਰਨਾ, ਚਾਹੇ ਛੋਟਾ ਚਾਹੇ ਵੱਡਾ, ਉਹਦੇ 'ਚ ਇੱਕ ਵਾਰੀ ਅੱਖਾਂ ਬੰਦ ਕਰਕੇ ਗੁਰੂ ਗ੍ਰੰਥ ਸਾਹਿਬ ਦੇ, ਤੁਸੀਂ ਇਸ ਸ਼ਹਿਰ 'ਚ ਰਹਿੰਦੇ ਹੋ ਤਾਂ ਇਸ ਸਰੂਪ ਦਾ ਧਿਆਨ ਕਰੋ, ਮਹਾਰਾਜ ਆਹ ਕੰਮ ਕਰਨ ਲੱਗਿਆ ਸਹਾਇਤਾ ਕਰੋ, ਆਓ ਮੇਰੇ 'ਤੇ ਕਿਰਪਾ ਕਰੋ, ਉਦੋਂ ਹੀ ਕਨੈਕਸ਼ਨ ਰਲ ਜਾਂਦਾ, ਸਤਿਗੁਰੂ ਉਦੋਂ ਹੀ ਕਿਰਪਾ ਕਰ ਦਿੰਦੇ ਨੇ। ਜਦੋਂ ਤੁਸੀਂ ਬਿਨਾਂ ਅਰਦਾਸ ਤੋਂ ਕਰਦੇ ਹੋ, ਜਿਹਦਾ ਧਿਆਨ ਹੀ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ, ਮਹਾਰਾਜ ਕਹਿੰਦੇ ਤੇਰੀ ਬੇਨਤੀ ਤਾਂ ਆਈ ਨਹੀਂ। ਇਹ ਨਾ ਸਮਝੋ ਕਿ ਮੈਂ ਬਹੁਤ ਵੱਡਾ ਗੁਰਸਿੱਖ ਹਾਂ, ਐਵੇਂ ਹੀ ਕਰ ਦੇਣਗੇ ਉਹ ਕੰਮ, ਨਹੀਂ। ਸਤਿਗੁਰੂ ਕਹਿ ਰਹੇ ਤੂੰ ਪਹਿਲਾਂ ਧਿਆਨ ਧਰ, ਫਿਰ ਅਰਦਾਸ ਕਰਕੇ ਫਿਰ ਕੰਮ ਕਰ, ਮੈਂ ਉਸੇ ਵਕਤ ਹੀ ਉਹ ਆਪਣੀ ਜਿਹੜੀ ਪਾਵਰ ਹੈ ਤੈਨੂੰ ਭੇਜ ਦੂੰਗਾ, ਮੇਰੀ ਪਾਵਰ ਤੇਰੇ ਕੋਲ ਆਊਗੀ, ਕੰਮ ਹੋ ਜਾਊਗਾ ਤੇਰਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹੁਣ ਜੇ ਤੂੰ ਆਪਣੀ ਮਰਜ਼ੀ ਨਾਲ ਭਾਵੇਂ 100 ਯਤਨ ਕਰ ਲੈ, ਤੇਰਾ ਕੰਮ ਨਹੀਂ ਹੋਣਾ, ਤੇ ਜੇ ਤੂੰ ਇੱਕ ਵਾਰ ਅਰਦਾਸ ਕਰੇਗਾ ਤੇਰਾ ਕੰਮ ਹੋ ਜਾਊਗਾ। ਇਹ ਚੀਜ਼ਾਂ ਉਹਨੇ ਸਿੱਖਣ ਵਾਲੀਆਂ, ਗੁਰਮਤਿ ਕਹਿੰਦੇ ਨੇ ਇਹਨੂੰ। ਮਹਾਰਾਜ ਕਹਿੰਦੇ ਮੇਰੇ ਅੱਗੇ ਇਹ ਮਿਹਨਤ ਨਿਰੰਕਾਰ ਜੀ ਅੱਗੇ, ਨਿਰੰਕਾਰ ਪਰਮੇਸ਼ਰ ਜੀ, ਗੁਰੂ ਨਾਨਕ ਦੇਵ ਜੀ ਨਿਰੰਕਾਰ ਜੀ ਸ੍ਰਿਸ਼ਟੀ 'ਤੇ ਆਏ, 10 ਸਰੂਪ ਧਾਰਨ ਕੀਤੇ ਨਿਰੰਕਾਰ ਜੀ ਨੇ, ਹੁਣ ਉਹ ਗੁਰੂ ਗ੍ਰੰਥ ਸਾਹਿਬ ਰੂਪ ਵਿੱਚ ਨਿਰੰਕਾਰ ਜੀ ਬਿਰਾਜਮਾਨ ਨੇ। ਹੁਣ ਤੁਸੀਂ ਇੰਨਾ ਪ੍ਰੇਮ ਪੈਦਾ ਨਹੀਂ ਕਰਦੇ ਆਪਣੇ ਅੰਦਰ, ਦਾ ਹੋਲੀ ਬੁੱਕ ਕਹੀ ਜਾਂਦੇ ਸਾਰੇ ਜੀ, ਇਹ ਜੀ ਪਵਿੱਤਰ ਬੁੱਕ ਬੁੱਕ ਕਹੀ ਜਾਓ, ਹੋਲੀ ਬੁੱਕ ਤਾਂ ਹੋਰ ਬਹੁਤ ਹੁੰਦੀਆਂ ਨੇ, ਅਤੇ ਇਹ ਨਹੀਂ ਹੈ। ਤਾਂ ਨਿਰੰਕਾਰ ਜੀ ਆਪ ਨੇ ਉਹਨਾਂ ਨੇ, ਹੁਣ ਆਪਾਂ ਕਹੀਏ ਸ਼ਬਦ ਵਿੱਚ ਨਿਰੰਕਾਰ ਨੇ, ਨਿਰੰਕਾਰ ਤਾਂ ਕੋਈ ਵੀ ਰੂਪ ਧਾਰਨ ਕਰ ਸਕਦੇ ਆ, ਸ਼ਬਦ ਰੂਪ ਧਾਰਨ ਕਰ ਲੈਣ, ਉਹ ਹਵਾ ਰੂਪ ਧਾਰਨ ਕਰ ਲੈਣ, ਉਹ ਕੋਈ ਰੂਪ ਧਾਰਨ ਕਰ ਲੈਣ, ਸਾਰੇ ਰੂਪ ਹੀ ਉਹ ਧਾਰਨ ਕਰਨ ਦਾ ਅਧਿਕਾਰ ਰੱਖਦੇ ਨੇ, ਉਹਨਾਂ ਦਾ ਕੋਈ ਰੂਪ ਵੀ ਹੈ ਨਹੀਂ। ਉਹ ਇਹੋ ਜਿਹੇ ਵੀ ਨੇ ਵੀ ਅੱਜ ਜਿੰਨਾ ਥਾਂ ਖਾਲੀ ਪਿਆ ਗੁਰਦੁਆਰੇ ਵਿੱਚ ਸਾਰੇ ਥਾਵਾਂ 'ਤੇ, ਫਿਰ ਵੀ ਉਹ ਵਿਆਪਕ ਨੇ, ਪਰ ਫਿਰ ਵੀ ਦਿਖਦੇ ਨਹੀਂ ਹਨ। ਪਰ ਸਾਡੀ ਸਮਝ ਗੋਚਰਾ ਹੋਣ ਲਈ ਉਹਨਾਂ ਨੇ ਸ਼ਬਦ ਰੂਪ ਧਾਰਨ ਕਰ ਲਿਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤਿਸ ਬਿਨ ਨਾਹੀ ਤੇਰਾ ਕਿਛ ਕੰਮ, ਉਹ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਤੇਰੇ ਕੀਤੇ ਹੋਏ ਕੰਮ ਨਹੀਂ, ਉਹ ਕਿਸੇ ਅਰਥ ਨਹੀਂ। ਸਿਮਰਨ ਤੋਂ ਬਿਨਾਂ ਚੀਜ਼ ਦੀ ਸਫਲਤਾ ਨਹੀਂ ਪੈਦਾ ਹੁੰਦੀ। ਗਤ ਨਾਨਕ ਜਪ ਏਕ ਹਰ ਨਾਮ, ਗਤ ਹੁੰਦੀ ਕਲਿਆਣ, ਤੇਰੀ ਮੁਕਤੀ ਹੋਵੇਗੀ, ਕਲਿਆਣ ਹੋਵੇਗੀ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਇੱਕ ਹਰੀ ਪਰਮੇਸ਼ਰ ਦਾ ਸਿਰਫ ਨਾਮ ਜਪੀ ਜਾ, ਨਾਮ ਜਪੀ ਜਾ। ਹੁਣ ਨਾਮ ਜਪਣ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਨੇ ਮੇਰੀ ਬੁੱਧੀ ਤਾਂ ਇਉਂ ਕਹਿੰਦੀ ਹੈ, ਮੇਰਾ ਮਨ ਤਾਂ ਇਉਂ ਕਹਿੰਦਾ ਵੀ ਇਹਦੇ ਨਾਲ ਕੀ ਹੋ ਜਾਏਗਾ। ਦੇਖੋ ਇੱਕ ਚੀਜ਼ ਯਾਦ ਰੱਖੋ, ਜਦੋਂ ਤੱਕ ਤੁਹਾਡੀ ਬੁੱਧੀ ਵਿੱਚ ਅੜ ਗਈ ਨਾ, ਜਦੋਂ ਆਪਾ ਭਾਵ ਵਿੱਚ ਅੜ ਗਿਆ, ਤੁਹਾਡਾ ਕੰਮ ਨਹੀਂ ਬਣਨਾ ਹੁੰਦਾ। ਜਿਹਨਾਂ ਸਿੱਖ ਬਣਨਾ, ਬਾਣੀ ਨਾਲ ਜੁੜਨਾ, ਸਿੱਖੀ ਨੂੰ ਕਮਾਉਣਾ ਹੈ, ਉਹ ਆਪਾ ਭਾਵ ਛੱਡ ਕੇ ਆਓ। ਜਾਉ ਤੋ ਪ੍ਰੇਮ ਖਿਲ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧੀਜਾ, ਸਿਰ ਦੀਜਾ ਕਾਣ ਨਾ ਕੀਜਾ। ਮਹਾਰਾਜ ਕਹਿੰਦੇ ਆਪਾ ਭਾਵ ਛੱਡ ਕੇ ਆਓ ਤੇ ਪ੍ਰੇਮ ਕਰਕੇ ਆਓ ਮੇਰੇ ਨਾਲ। ਜਦੋਂ ਆਪਣਾ ਆਪ ਛੱਡ ਦਿਓਗੇ, ਸਿਰਫ ਇੱਕ ਪਾਸੇ ਰੱਖੋਗੇ, ਮੈਂ ਸਿਰਫ ਗੁਰੂ ਸਾਹਿਬ ਦੀ ਗੱਲ ਸੁਣਨੀ ਹੈ, ਮੈਂ ਆਪਣੀ ਸਲਾਹ ਨਹੀਂ ਦੇਣੀ। ਮਹਾਰਾਜ ਨੇ ਕਿਹਾ ਸਿਮਰਨ ਨਾਲ ਤੇਰੇ ਕੰਮ ਹੋ ਜਾਣਗੇ, ਇਹਦੇ ਵਿੱਚ ਮੇਰੀ ਕੋਈ ਰਾਏ ਨਹੀਂ ਹੈ, ਬਸ ਉਹ ਗੁਰੂ ਸਾਹਿਬ ਦੀ ਰਾਏ ਆ ਮੈਨੂੰ ਕਿ ਸਿਮਰਨ ਕਰ ਸਤ ਬਚਨ ਜੀ, ਮੈਂ ਸਿਮਰਨ ਕਰਾਂਗਾ। ਨਾ ਕਿ ਮੈਂ ਤੁਹਾਨੂੰ ਇਹ ਕਹਾਂਗਾ ਇਹਦੇ ਨਾਲ ਕੀ ਹੋਊ, ਇੰਨੀ ਦੇਰ ਕਰਨ ਨਾਲ ਕੀ, ਇਹਦਾ ਮਤਲਬ ਉਹ ਬੁੱਧੀ ਆਪਣੀ ਵਰਤ ਰਿਹਾ, ਉਹ ਆਪਾ ਭਾਵ ਵਰਤ ਰਿਹਾ ਉਹਦੇ ਵਿੱਚ, ਜਦੋਂ ਤੱਕ ਤੁਸੀਂ ਆਪਾ ਭਾਵ ਵਰਤੋਂਗੇ, ਬੁੱਧੀ ਨੂੰ ਵਰਤੋਂਗੇ, ਉਦੋਂ ਤੱਕ ਤੁਹਾਨੂੰ ਕਾਮਯਾਬੀ ਨਹੀਂ ਮਿਲਣੀ ਕਿਸੇ ਨੂੰ। ਮਹਾਰਾਜ ਕਹਿੰਦੇ ਕਾਮਯਾਬੀ ਮਿਲੂਗੀ ਆਪਾ ਭਾਵ ਛੱਡ ਕੇ, ਬੁੱਧੀ ਨੂੰ ਛੱਡ ਕੇ, ਸਿਰਫ ਇੱਕ ਪ੍ਰੇਮ ਮੰਗੋ। ਜਿੱਥੇ ਪ੍ਰੇਮ ਹੈ ਉੱਥੇ ਸਾਰਾ ਹੀ ਕੁਛ ਆ ਜਾਂਦਾ, ਜਿੱਥੇ ਪ੍ਰੇਮ ਹੈ ਉੱਥੇ ਅੰਮ੍ਰਿਤ ਵੇਲਾ ਵੀ ਆ ਜਾਂਦਾ, ਜਿੱਥੇ ਪ੍ਰੇਮ ਹੈ ਉੱਥੇ ਅੰਮ੍ਰਿਤ ਵੀ ਛਕ ਲੈਂਦਾ, ਜਿੱਥੇ ਪ੍ਰੇਮ ਹੈ ਉੱਥੇ ਨਿਤਨੇਮ ਵੀ ਹੈ, ਜਿੱਥੇ ਪ੍ਰੇਮ ਹੈ ਉੱਥੇ ਇਕਾਰ ਵੀ ਹੈ, ਜਿੱਥੇ ਪ੍ਰੇਮ ਹੈ ਉੱਥੇ ਕੋਈ ਕਿੰਤੂ ਵੀ ਨਹੀਂ ਹੁੰਦਾ। ਜਦੋਂ ਕੋਈ ਆਪਾਂ ਨੂੰ ਆਪਣਾ ਬੰਦਾ ਦੇਖਦਾ ਬਹੁਤ ਪਿਆਰਾ, ਉਹ ਕਿੰਨੀਆਂ ਗਲਤੀਆਂ ਕਰ ਜਾਂਦਾ ਕਈ ਵਾਰ ਬੋਲਣ ਵਿੱਚ, ਦੇਖਣ ਵਿੱਚ, ਆਪਾਂ ਕਹਿੰਦੇ ਕੋਈ ਗੱਲ ਨਹੀਂ, ਕਿਉਂਕਿ ਆਪਣਾ ਪ੍ਰੇਮ ਹੁੰਦਾ। ਜਦੋਂ ਪ੍ਰੇਮ ਨਹੀਂ ਹੁੰਦਾ ਉਦੋਂ ਫਿਰ ਆਪਾਂ ਇੱਕ ਦੂਜੇ ਨੂੰ ਟੋਕਾ ਟਾਕੀ ਕਰਨੀ, ਫਿਰ ਤੇ ਬੰਦਾ ਹੀ ਗਲਤ ਹੈ, ਬੰਦੇ ਤੋਂ ਪਤਾ ਹੀ ਕੁਛ। ਉਹੀ ਗੱਲ ਆਪਣਾ ਬੰਦਾ ਕਰੇ ਤਾਂ ਆਪਾਂ ਕਹਿੰਦੇ ਇਹ ਬੰਦਾ ਸਹੀ ਹੈ, ਕਿਉਂਕਿ ਉੱਥੇ ਪ੍ਰੇਮ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਅੱਜ ਦੇ ਯੁੱਗ ਵਿੱਚ ਆਪਾਂ ਨਾ ਅੰਦਰ ਕਿੰਨੇ ਕਿੰਤੂ ਪ੍ਰੰਤੂ ਖੜੇ ਹੋਏ ਵੇ ਨੇ, ਉਹ ਇਸੇ ਕਰਕੇ ਕਿ ਪ੍ਰੇਮ ਹੀ ਹੈ ਜੀ। ਜਿਹੜੇ ਬੰਦੇ ਅੰਦਰ ਪ੍ਰੇਮ ਹੋਊਗਾ ਉਹ ਤਾਂ 10-20 ਬਾਣੀਆਂ ਰੋਜ਼ ਪੜ੍ਹ ਦਿੰਦਾ, ਉਹ ਕਿੰਨਾ ਹੀ ਪਾਠ ਕਰ ਲੈਂਦਾ। ਪ੍ਰੇਮ ਵਾਲੇ ਸਭ ਕੁਛ ਕਰ ਸਕਦੇ ਨੇ, ਤੇ ਜਿਨ੍ਹਾਂ ਨੇ ਪ੍ਰੇਮ ਨਹੀਂ ਕੀਤਾ ਉਹਨਾਂ ਨੇ ਕੁਛ ਵੀ ਪ੍ਰਾਪਤ ਨਹੀਂ ਕੀਤਾ। ਇਸ ਕਰਕੇ ਸਤਿਗੁਰੂ ਕਹਿੰਦੇ ਆਪਾ ਭਾਵ ਛੱਡ ਕੇ ਪ੍ਰੇਮ ਦੇ ਵਿੱਚ ਆ ਕੇ ਨਾਮ ਜਪੋ, ਰਹਿਤ ਰੱਖੋ, ਬਾਣੀ ਪੜ੍ਹੋ, ਕੀਰਤਨ ਸੁਣੋ ਤੇ ਪਿਆਰ ਨਾਲ ਸਾਰੇ ਜਪੋ।
ਵਾਹਿਗੁਰੂ ਵਾਹਿਗੁਰੂ। Satnam Vaheguru, Satnam Vaheguru.